ਸਤਨਾਮ ਵਾਹਿਗੁਰੂ ਸਾਹਿਬ ਜੀਓ ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਿਸ਼ੇਖੈ ਬੇਦ ਪੁਰਾਨ ਕਤਿਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ ਪੌਨ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਪੌਣ ਆਹਾਰ ਜਤੀ ਜਤ ਧਾਰ ਸਵੈ ਸੋ ਵਿਚਾਰ ਹਜ਼ਾਰਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲਿਖੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਅੰਦਰ ਸੁਭਾਈਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਸਰੀਰ ਨੂੰ ਜੀਵਨ ਨੂੰ ਸਫਲ ਕਰ ਰਹੇ ਹੋ। ਅੱਜ ਦਾ ਜੋ ਪ੍ਰਕਰਨ ਹੈ ਤਵ ਪ੍ਰਸਾਦ ਸਵਈਏ ਬਾਣੀ, ਜੋ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਹੋਈ ਨਿਤਨੇਮ ਦੀਆਂ ਬਾਣੀਆਂ ਅੰਦਰ ਸੁਭਾਇਮਾਨ ਹੈ। ਚਾਰ ਨੰਬਰ ਸਵਈਏ ਦਾ ਪਾਠ ਆਪ ਜੀ ਨੇ ਸਰਵਨ ਕੀਤਾ ਹੈ। ਸਤਿਗੁਰੂ ਨੇ ਅੱਜ ਦੇ ਸਵਈਏ ਵਿੱਚ ਅਨੇਕ ਪ੍ਰਕਾਰ ਦੇ ਕਰਮ, ਧਾਰਮਿਕ ਜਗਤ ਦੇ ਕਰਮ ਗਿਣੇ ਨੇ, ਜਿਹੜੇ ਕਿ ਧਾਰਮਿਕ ਦੁਨੀਆਂ ਵਿੱਚ ਆਮ ਮਨੁੱਖ ਇਹਨਾਂ ਨੂੰ ਕਰਕੇ ਅੰਦਰ ਇੱਕ ਬਿਰਤੀ ਸੋਚ ਪੈਦਾ ਕਰ ਲੈਂਦਾ ਕਿ ਹੁਣ ਮੈਂ ਧਰਮ ਦੀ ਕਮਾਈ ਕਰ ਲਈ ਹੈ। ਸਤਿਗੁਰਾਂ ਨੇ ਕਿਹਾ ਕਈਆਂ ਨੇ ਤੀਰਥਾਂ ਤੇ ਇਸ਼ਨਾਨ ਕਰ ਲਏ ਤੇ ਸੰਤੁਸ਼ਟੀ ਕਰ ਲਈ ਬਈ ਹੁਣ ਮੈਂ ਰੱਬ ਦੇ ਘਰ ਵਿੱਚ ਪ੍ਰਵਾਨ ਹਾਂ। ਪਰ ਕਹਿੰਦੇ ਤੀਰਥਾਂ ਦਾ ਇਸ਼ਨਾਨ ਇਕੱਲਾ ਕੀ ਕਰੇ, ਜਿੰਨਾ ਚਿਰ ਉਹ ਇੱਕ ਨਾਲ ਰੰਗੇ ਨਹੀਂ ਗਏ, ਇੱਕ ਦੀ ਯਾਦ ਉਹਨਾਂ ਦੇ ਮਨ ਵਿੱਚ ਪਰਪੱਕ ਨਹੀਂ ਹੋਈ, ਉਹਨਾਂ ਦਾ ਮਨ ਇੱਕ ਵਿੱਚ ਨਹੀਂ ਲੀਨ ਹੋਇਆ। ਕਹਿੰਦੇ ਤੀਰਥ ਦਾ ਇਸ਼ਨਾਨ ਉਹਦੇ ਜੀਵਨ ਵਿੱਚ ਕੀ ਪਲਟਾ ਲਿਆ ਸਕਦਾ ਹੈ, ਕੀ ਜੀਵਨ ਵਿੱਚ ਰਸ ਦੇ ਸਕਦਾ ਹੈ। ਫਿਰ ਕਹਿੰਦੇ ਕਈਆਂ ਨੇ ਝੂਠੀ ਦਇਆ ਧਾਰਨ ਕਰ ਲਈ, ਬਨਾਉਟੀ ਦਇਆ ਨੂੰ ਧਾਰਨ ਕਰ ਲਿਆ, ਯਾਨੀ ਕਿ ਕੁਝ ਮਿੱਥੇ ਹੋਏ ਕੰਮ, ਬਈ ਇਹ ਪੈਰ ਥੱਲੇ ਕੀੜੀ ਨਹੀਂ ਆਉਣੀ ਚਾਹੀਦੀ, ਇਤਿਆਦਿਕ ਕਰਮਾਂ ਵਿੱਚ ਫਸ ਕੇ ਪਾਣੀ ਪੀਣ ਲੱਗ ਪਏ ਪੁਣ ਕੇ, ਜਾਂ ਹੋਰ ਕਈ ਇਸ ਤਰ੍ਹਾਂ ਦੇ ਕਰਮ ਜਿਹੜੇ ਬਨਾਉਟੀ ਸਨ, ਜਿਨ੍ਹਾਂ ਵਿੱਚ ਦਇਆ ਨਹੀਂ ਸੀ। ਕਹਿੰਦੇ ਉਹਨਾਂ ਨੂੰ ਕਰਕੇ ਕਈ ਵਾਰੀ ਬੰਦਾ ਆਪਣੇ ਮਨ ਦੀ ਤਸੱਲੀ ਕਰ ਲੈਂਦਾ, ਹੁਣ ਮੈਂ ਰੱਬ ਦੇ ਘਰ ਵਿੱਚ ਪ੍ਰਵਾਨ ਹਾਂ। ਹਜ਼ੂਰ ਨੇ ਕਿਹਾ ਇਹ ਵੀ ਪ੍ਰਵਾਨ ਨਹੀਂ। ਫਿਰ ਕਹਿੰਦੇ ਕੁਝ ਲੋਕ ਦਮ ਦਾਨ, ਦਮ ਕਹਿੰਦੇ ਨੇ ਦਮੜਿਆਂ ਨੂੰ, ਮਾਇਆ ਨੂੰ। ਕਈਆਂ ਨੇ दमड़े दान कीते, माया दान कीती, बहुती सी विचों दे दिती, ते मन विच तसली कर ली, एक झूठा ज्ञान कठा कर लिया कि हुण इन्हां दान करके मैं रब दे घर विच प्रवानगी हासिल कर ली। कहिंदे जिन्ना चिर कोई दानी नाम विच नहीं जुड़िया, एक दे प्यार विच रंगिया नहीं कहा गया, कहिंदे दान नाल किवें उहदा जीवन शुद्ध होवेगा। फिर इस तरह संजम यानी के शरीर दे उत्ते जबरन तौर ते लाई हुई पाबंदी, उहनूं कहिंदे संजम। नेम भी साधे भई यह काम इस टाइम करना ही करना है, नेम भी पूरा कीता। फिर कहिंदे वेद आप भी पढ़े, कईयां तों पढ़ाए भी, पुराण भी सुने कईयां तों पढ़ाए, कतेब कुरान कई कुछ सुनिया। कईयां ने खाना पीना छड़ के पौन आहार बन गए, कईयां ने जत धारण कर लिया। कलगियां वाली पातशाह कहिंदे मैं हजारां दी गिनती विच ऐसे मनुख वेखे ने, कहिंदे रब दे भजन तों बिना ते इक दे प्यार विच रंगण तों बिना ए सारे दे सारे कर्म किसे लेखे विच नहीं पए। इस सवैये दा संखेप भाव आप जी ने सुनिया। हुण इत्थे ध्यान देना क्योंकि इहदे विचों कुछ कर्म ऐसे ने जिहड़े सिक्खी विच भी प्रचलित ने। जिथे तीर्थां दा इशनान है, इधर सिख पंथ विच सरोवरां दे इशनान दी महत्ता चलदी है, संगतां करदियां ने। फिर दया दी गल भी चलदी है, पाप नहीं करना। दान ते चलदी, दान दे सिर ते सारे धार्मिक स्थान चलदे ने। संजम वास्ते भी गुरु साहब ने कहा भी संजम धारण कर। फिर अपने जिवें उन्हां दे ग्रंथ गिणे ने वेद पुराण कतेब ते कुरान, सिख भी अपने धार्मिक ग्रंथां दा पाठ ज्ञान हासिल करदा है। और जत भी कईयां दे कोल है, पर सतगुरु ने फिर इत्थे एक गल की, कहिंदे सारे कर्म किसे लेखे नहीं, श्री भगवान भजे बिन भूपत एक रती बिन एक ना लेखे। दो प्रकार दे कर्म ने धार्मिक जगत दे कर्म, दो ने। एक कर्म है सब तो वड्डा, विशेष कर्म उहनूं कहिंदे ने। ओ कर्म की है कि धर्म दी दुनिया विच सिखाया जांदा है वी रब नाल सांझ किवें बणे, इहदा मकसद ए है। धर्म तां बणिया इस जगत ते, नहीं ते इहदी कोई लोड नहीं। ਵੀ ਸਾਨੂੰ ਇਸ ਗੱਲ ਦਾ ਪਤਾ ਲੱਗੇ ਕਿ ਉਹ ਕਿਹੜੀ ਜੁਗਤ ਹੈ, ਉਹ ਕਿਹੜਾ ਤਰੀਕਾ ਹੈ, ਉਹ ਕਿਹੜਾ ਢੰਗ ਹੈ ਜਿਹਦੇ ਨਾਲ ਅਸੀਂ ਅਕਾਲ ਪੁਰਖ ਦੇ ਚਰਨਾਂ ਨਾਲ ਜੁੜ ਸਕੀਏ। ਹੁਣ ਉਹਦੇ ਵਾਸਤੇ ਇੱਕ ਕਰਮ ਹੈ ਨਾਮ, ਅਕਾਲ ਪੁਰਖ ਦਾ ਨਾਮ ਜਪਣਾ ਔਰ ਉਹਦੇ ਪਿਆਰ ਦੇ ਵਿੱਚ ਜਿਉਣਾ, ਉਹਦੇ ਨਾਲ ਜੁੜਨਾ। ਇਹਦੇ ਵਾਸਤੇ ਨਾਮ ਦੀ ਗੱਲ ਕੀਤੀ ਗਈ, ਪਰ ਇਕੱਲਾ ਨਾਮ ਨਹੀਂ। ਸਤਿਗੁਰੂ ਨੇ ਕਿਹਾ ਜਿੱਥੇ ਨਾਮ ਹੈ ਉੱਥੇ ਤੇਰੀ ਜ਼ਿੰਦਗੀ ਦੇ ਅੰਦਰ ਫਿਰ ਕੁਝ ਹੋਰ ਕਰਮ ਦਿੱਤੇ, ਕਿਉਂਕਿ ਲੋਕ ਸਿੱਧੇ ਨਾਮ ਨਾਲ ਨਹੀਂ ਜੁੜਦੇ। ਕੁਝ ਕਰਮ ਦਿੱਤੇ ਗਏ, ਤੀਰਥਾਂ ਵੱਲ ਤੋਰ ਦਿੱਤਾ ਜਾਓ, ਪਰ ਉਹਨਾਂ ਵਿੱਚੋਂ ਕੋਈ ਤ੍ਰਿਪਤੀ ਨਾ ਮਿਲੀ। ਸਤਿਗੁਰੂ ਦਾ ਇੱਕ ਬਚਨ ਆਪ ਜੀ ਨਾਲ ਸਾਂਝਾ ਕਰਾਂ, ਜਿਹਦੇ ਵਿੱਚ ਹਜ਼ੂਰ ਨੇ ਬਚਨ ਕੀਤੇ ਨੇ। ਕਹਿੰਦੇ ਨੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਿਸ ਤਰੀਕੇ ਨਾਲ ਕੀਤੀ ਜਾ ਸਕਦੀ ਹੈ? ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਨਾਮ ਦੀ ਪ੍ਰਾਪਤੀ, ਜਿਹਨੂੰ ਨਾਮ ਕਹਿੰਦੇ ਨੇ, ਉਹਦਾ ਸਾਧਨ ਦੱਸਿਆ ਵੀ ਤਰੀਕਾ ਕੀ, ਕਿਉਂਕਿ ਸਿੱਧਾ ਨਹੀਂ। ਉਹਦੇ ਵਿੱਚ ਚਾਰ ਪੰਜ ਚੀਜ਼ਾਂ ਦਾ ਨਾਮ ਲਿਆ। ਸਭ ਤੋਂ ਪਹਿਲਾਂ ਕਿਹਾ ਜਿਨ੍ਹਾਂ ਨੇ ਨਾਮ ਦਾ ਰਸ ਪੀਣਾ ਉਹਨਾਂ ਨੂੰ ਇਹ ਪੰਜ ਚੀਜ਼ਾਂ ਚਾਹੀਦੀਆਂ ਕੋਲ ਉਹਨਾਂ ਦੇ, ਇਨ੍ਹਾਂ ਦੁਆਰਾ ਉਹ ਨਾਮ ਦੀ ਪ੍ਰਾਪਤੀ ਕਰ ਸਕਦਾ ਹੈ। ਔਰ ਇੱਥੇ ਉਦਾਹਰਣ ਦਿੱਤੀ ਸ਼ਰਾਬ ਦੀ, ਨਸ਼ੇ ਦੀ। ਇੱਕ ਭਰਥਰੀ ਨਾਂ ਦੇ ਯੋਗੀ ਨਾਲ ਗੁਰੂ ਸਾਹਿਬ ਇੱਥੇ ਵਾਰਤਾ ਕਰ ਰਹੇ ਨੇ, ਗੱਲਬਾਤ ਕਰ ਰਹੇ ਨੇ। ਜਿਵੇਂ ਉਹ ਸ਼ਰਾਬ ਦਾ ਸਹਾਰਾ ਲੈਂਦੇ ਸੀ, ਗੁੜ ਪਾਉਂਦੇ ਸੀ, ਮਹੂਏ ਦੇ ਫੁੱਲ ਪਾਉਂਦੇ ਸੀ, ਸੱਕ ਪਾਉਂਦੇ ਸੀ, ਹੋਰ ਕਈ ਕੁਝ ਪਾਉਂਦੇ ਸਨ, ਤੇ ਇੱਕ ਰਸ ਤਿਆਰ ਹੁੰਦਾ ਸੀ ਜਿਹਨੂੰ ਪੀ ਕੇ ਉਹਨਾਂ ਦਾ ਮਨ ਟਿਕ ਜਾਇਆ ਕਰਦਾ ਸੀ ਤੇ ਕਹਿੰਦੇ ਸਨ ਸਮਾਧੀ ਲੱਗ ਗਈ ਹੈ। ਹਜ਼ੂਰ ਨੇ ਬਚਨ ਕੀਤਾ ਕਹਿੰਦੇ ਨਾਮ ਦਾ ਰਸ ਪ੍ਰਾਪਤ ਕਰਨ ਲਈ, ਨਾਮ ਦੇ ਨਸ਼ੇ ਨੂੰ ਪ੍ਰਾਪਤ ਕਰਨ ਲਈ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਹੈ? ਬੜੇ ਪਿਆਰੇ ਬਚਨ ਨੇ, ਕਹਿੰਦੇ ਸਭ ਤੋਂ ਪਹਿਲਾਂ ਗਿਆਨ ਚਾਹੀਦਾ। ਗਿਆਨ ਤੋਂ ਬਿਨਾਂ ਮਨੁੱਖ ਭੇੜ ਵਰਗਾ ਹੈ। ਧਾਰਮਿਕ ਜਗਤ ਵਿੱਚ ਦੋ ਕਰਮ ਨੇ, ਸ਼ਰਧਾ ਤੇ ਗਿਆਨ। ਸ਼ਰਧਾ ਪੈਰ ਨੇ ਧਰਮ ਦੇ, ਤੇ ਗਿਆਨ ਧਰਮ ਦੀਆਂ ਅੱਖਾਂ ਨੇ। ਪੈਰਾਂ ਤੋਂ ਬਿਨਾਂ ਤੁਰ ਨਹੀਂ ਸਕੀਦਾ, ਅੱਖਾਂ ਤੋਂ ਬਿਨਾਂ ਤੁਰੇਗਾ ਕਿੱਧਰ? ਕਿਉਂਕਿ ਤੁਰੀ ਜਾਏਗਾ ਜੇ ਅੱਖ ਹੈ ਨਹੀਂ। ਪੈਰ ਸਾਬਤ ਨੇ, ਸ਼ਰਧਾ ਤੇ ਹੈ, ਸ਼ਰਧਾ ਹੈ ਪਰ ਗਿਆਨ ਨਹੀਂ ਹੈ। ਤੁਰੀ ਜਾਏਗਾ, ਪਹੁੰਚੇਗਾ ਕਿਤੇ ਨਹੀਂ। ਗਿਆਨ ਦੇ ਅਰਥ ਨੇ ਦਿਸਣਾ, ਕਿ ਜਿਹੜਾ ਕਰਮ ਅਸੀਂ ਕਰ ਰਹੇ ਹਾਂ ਉਹਨੂੰ ਜਾਣਨਾ ਕਿ ਮੈਂ ਕਰ ਰਿਹਾ, ਸੁੱਤੇ ਨਾ ਕਰ ਜਾਣਾ ਕਿਤੇ। ਜਿਵੇਂ ਗੁਰੂ ਸਾਹਿਬ ਨੇ ਬਚਨ ਕਿਹਾ ਨਾ ਵੀ ਧਾਰਮਿਕ ਜਗਤ ਵਿੱਚ ਵੀ ਬੰਦਾ ਸੁੱਤਾ ਹੀ ਕਰਮ ਕਰੀ ਜਾਂਦਾ ਹੈ, ਸੌਂ ਕੇ, ਅੱਧਾ ਸੁੱਤਾ ਹੋਇਆ, ਜਾਗ ਕੇ ਨਹੀਂ ਕਰਦਾ। ਤੇ ਹਜ਼ੂਰ ਨੇ ਉਹਦਾ ਨਾਮ ਕਿਹਾ ਗਿਆਨ। ਗਿਆਨ ਦੇ ਅਰਥ ਨੇ ਜਿਹੜਾ ਕੰਮ ਮੈਂ ਕਰ ਰਿਹਾ, ਮੰਨ ਲਓ ਪਾਠ ਕਰ ਰਿਹਾ। ਤੇ ਇੱਕ ਤਾਂ ਗਿਆਨ ਇਹਨੂੰ ਕਹਿੰਦੇ ਵੀ ਉਸ ਬਾਣੀ ਦੇ ਅਰਥ ਕੀ ਬਣਦੇ ਨੇ, ਇਹਨੂੰ ਆਮ ਤੌਰ ਤੇ ਅਸੀਂ ਗਿਆਨ ਕਹਿੰਦੇ ਹਾਂ, ਪਰ ਗੁਰਬਾਣੀ ਇਹਨੂੰ ਅੱਗੇ ਚਲੀ ਜਾਂਦੀ। ਹਜ਼ੂਰ ਕਹਿੰਦੇ ਨਹੀਂ, ਗਿਆਨ ਦੇ ਅਰਥ ਨੇ ਜਾਣਨਾ। ਗਿਆਨ ਸ਼ਬਦ ਵੀ ਜਾਣ ਤੋਂ ਬਣਿਆ, ਜੱਜੇ ਤੋਂ ਗੱਗਾ ਬਣ ਗਿਆ। ਗਿਆਨ ਜਿਹੜਾ ਲਫ਼ਜ਼ ਹੈ ਨਾ, ਇਹ ਜੱਜੇ ਤੋਂ ਬਣਿਆ ਗੱਗਾ ਸ਼ਬਦ। ਗਿਆਨ ਪਹਿਲਾਂ ਨਹੀਂ ਸੀ, ਪਹਿਲਾਂ ਅਰਥ ਸੀ ਜਾਣ। ਜਾਣ ਦਾ ਅਰਥ ਹੈ ਜਾਣਨਾ ਕਿਸੇ ਚੀਜ਼ ਨੂੰ, ਮਹਿਸੂਸ ਕਰਨਾ। ਕਹਿੰਦੇ ਜਦੋਂ ਤੂੰ ਜਪਣਾ ਹੈ, ਬਾਣੀ ਪੜ੍ਹਨਾ ਹੈ, ਜਾਂ ਨਾਮ ਜਪਣਾ ਹੈ, ਜਾਂ ਸੇਵਾ ਕਰਨਾ, ਕੁਝ ਵੀ ਧਰਮ ਦਾ ਕੰਮ ਕਰ ਰਿਹਾ, ਉਹਦੇ ਵਿੱਚ ਇੱਕ ਖਿਆਲ ਜ਼ਰੂਰ ਰੱਖੀ, ਨਾਲੋ ਨਾਲ ਉਹਨੂੰ ਜਾਣ ਲਵੀਂ ਵੀ ਮੈਂ ਕਰ ਰਿਹਾ। ਤੇਰਾ ਧਿਆਨ ਉਹਦੇ ਵਿੱਚ ਆਪੇ ਚਲਾ ਜਾਏਗਾ, ਤੂੰ ਜਾਣੀ ਉਸ ਨੂੰ ਪਹਿਲਾਂ। ਇਹਨੂੰ ਗਿਆਨ ਕਿਹਾ, ਜਾਣੀ ਨਹੀਂ। ਮੈਂ ਇੱਥੇ ਉਦਾਹਰਨ ਦਿਆਂ, ਜਿਵੇਂ ਆਪਾਂ ਪ੍ਰਸ਼ਾਦਾ ਛਕਣੇ ਹਾਂ ਤੇ ਸਾਡੇ ਮਨ ਦੇ ਵਿੱਚ ਇਹ ਪੂਰੀ ਤਰ੍ਹਾਂ ਖਿਆਲ ਰਹਿੰਦਾ ਵੀ ਅਸੀਂ ਪ੍ਰਸ਼ਾਦਾ ਛਕ ਰਹੇ, ਗਿਆਨ ਰਹਿੰਦਾ ਹੈ, ਅਸੀਂ ਜਾਣਦੇ ਹਾਂ ਨਾਲੋ ਨਾਲ ਵੀ ਰੋਟੀ ਖਾ ਰਹੇ ਹਾਂ। ਪਰ ਦੂਜੇ ਪਾਸੇ ਅਸੀਂ ਗੁਟਕਾ ਸਾਹਿਬ ਫੜਿਆ, ਪਾਠ ਸ਼ੁਰੂ ਕਰ ਦਿੱਤਾ, ਰਸਨਾ ਦੇ ਉੱਤੇ ਸ਼ਬਦ ਚੜ ਗਏ ਸਨ, ਰਸਨਾ ਬੋਲੀ ਗਈ, ਪਰ ਅਸੀਂ ਉਹਨੂੰ ਜਾਣੇ ਨਹੀਂ ਵੀ ਅਸੀਂ ਪਾਠ ਕਰ ਰਹੇ। ਨਾਲੋ ਨਾਲ ਸਿੱਖ ਜਾਣੇ ਕਿ ਮੈਂ ਬਾਣੀ ਪੜ ਰਿਹਾ। ਇਹਨੂੰ ਕਹਿੰਦੇ ਨੇ ਗਿਆਨ ਦੁਆਰਾ ਬਾਣੀ ਪੜ੍ਹਨੀ। ਅਰਥ ਯਾਦ ਕਰਨੇ ਹੋਰ ਚੀਜ਼ ਹੈ। ਗੁਰੂ ਸਾਹਿਬ ਨੇ ਪਹਿਲੀ ਦਾਤ ਜਿਹੜੀ ਸਾਨੂੰ ਬਖਸ਼ਿਸ਼ ਕੀਤੀ ਉਹਨੂੰ ਗੁਰੂ ਕੇ ਸਵਾਰੇ ਕਹਿੰਦੇ ਗਿਆਨ, ਔਰ ਬਚਨ ਕੀਤਾ ਉਸ ਭਰਤਰੀ ਯੋਗੀ ਦੇ ਨਾਲ, ਕਹਿੰਦੇ ਗੁੜ ਕਰ ਗਿਆਨ। ਪਹਿਲਾਂ ਗਿਆਨ ਚਾਹੀਦਾ ਵੀ ਤੂੰ ਜਿਹੜਾ ਕੰਮ ਕਰ ਰਿਹਾ ਉਹਦੇ ਬਾਰੇ ਤੈਨੂੰ ਅੰਦਰ ਜਾਣਕਾਰੀ ਰਹਿਣੀ ਚਾਹੀਦੀ। ਮੈਂ ਬਾਣੀ ਪੜ੍ਹ ਰਿਹਾ, ਮੈਂ ਨਾਮ ਜਪ ਰਿਹਾ, ਇਹ ਸਭ ਤੋਂ ਪਹਿਲਾ ਸਟੈਪ ਹੈ ਬਾਣੀ ਪੜ੍ਹਨ, ਸਾਧਨਾ ਦਾ ਪਹਿਲਾ ਕਦਮ ਹੈ, ਨਾਲੋ ਨਾਲ ਜਾਣੀ ਜਾਣਾ। ਤੇ ਇਹ ਜਾਣਨਾ ਅਤ ਜ਼ਰੂਰੀ। ਹਜ਼ੂਰ ਕਹਿੰਦੇ ਨਹੀਂ ਤੇ ਫਿਰ ਕੋਹਲੂ ਦੇ ਬੈਲ ਵਾਲੀ ਗੱਲ ਹੋ ਜਾਏਗੀ ਤੇਰਾ ਪੜ੍ਹਨਾ। ਜੇ ਦੂਸਰੇ ਧਰਮਾਂ ਨੂੰ ਗੁਰੂ ਕਲਗੀਆਂ ਵਾਲੇ ਨੇ ਕਿਹਾ ਨਾ ਵੀ ਕਿੱਧਰ ਤੀਰਥਾਂ ਤੇ ਨਹਾ ਰਹੇ ਹੋ, ਵੇਦ ਪੜ੍ਹ ਰਹੇ ਹੋ, ਕੁਰਾਨ ਵਾਚ ਰਹੇ ਹੋ, ਸੰਜਮ ਰੱਖਿਆ ਹੋਇਆ, ਨੇਮ ਕਮਾ ਰਹੇ ਹੋ, ਤੇ ਸਵਾਲ ਖੜਾ ਹੁੰਦਾ ਵੀ ਨਿਤਨੇਮ ਤੇ ਸਾਨੂੰ ਵੀ ਗੁਰੂ ਸਾਹਿਬ ਨੇ ਦਿੱਤਾ। ਇੱਥੇ ਨਿਤਨੇਮ ਦੀ ਨਿਖੇਧੀ ਨਹੀਂ ਕੀਤੀ ਵੀ ਨਿਤਨੇਮ ਨਾ ਕਰ, ਨੇਮ ਨਾ ਨਿਭਾ। ਇਸ ਸਵਈਏ ਵਿੱਚ ਇਹ ਨਹੀਂ ਕਿਹਾ ਵੀ ਤੂੰ ਸੰਜਮ ਨਾ ਧਾਰਨ ਕਰ, ਇੱਥੇ ਇਹ ਨਹੀਂ ਕਿਹਾ ਵੀ ਤੂੰ ਦਾਨ ਨਾ ਕਰ। ਇੱਕ ਗੱਲ ਕਹੀਏ ਸੱਜਣਾ, ਜਿਹੜਾ ਕਰਮ ਕਰਨਾ ਹੈ ਪਿਆ ਉਹਨੂੰ ਚੰਗੀ ਤਰ੍ਹਾਂ ਕਰ, ਦਾਨ ਕਰ ਤੇ ਅੰਦਰ ਭਾਵਨਾ ਰੱਖ ਇਹ ਮੇਰਾ ਨਹੀਂ, ਤੇਰੇ ਦਿੱਤੇ ਵਿੱਚੋਂ ਮੈਂ ਵਾਪਸ ਕਰ ਰਿਹਾ। ਫਿਰ ਦਾਨ ਜਿਹੜਾ ਕਰਮ ਨਹੀਂ ਬਣੇਗਾ, ਪਖੰਡ ਨਹੀਂ ਬਣੇਗਾ, ਨਹੀਂ ਤੇ ਸਾਰੇ ਦਾਨ ਪਖੰਡ ਬਣ ਗਏ, ਨਹੀਂ ਤੇ ਸਾਰੇ ਦਇਆ ਝੂਠੀ ਹੋ ਗਈ, ਇਸ਼ਨਾਨ ਸਾਰੇ ਵਿੱਚ ਹੀ ਰਹਿ ਗਏ, ਸੰਜਮ ਸਾਰੇ ਟੁੱਟ ਗਏ, ਨੇਮਾਂ ਨੇ ਕੁਝ ਨਾ ਸਵਾਰਿਆ, ਸੁੱਕਾ ਸੜਿਆ ਮਨੁੱਖ ਹੋ ਗਿਆ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਇਹ ਬਚਨ ਕਹਿ ਕਹਿੰਦੇ ਗੁੜ ਕਰ ਗਿਆਨ, ਜਿਹੜੀ ਮੈਂ ਨਾਮ ਦਾ ਰਸ ਰੂਪੀ ਉਹ ਨਸ਼ਾ ਬਣਾਉਂਦਾ ਵਾਂ ਆਪਣੇ ਸਰੀਰ ਵਿੱਚ, ਉਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਗੁੜ ਪਾਈਦਾ ਹੈ ਉਹ ਹੈ ਗਿਆਨ ਦਾ, ਯਾਨੀ ਕਿ ਚੰਗੀ ਤਰ੍ਹਾਂ ਜਾਣ ਕੇ ਹੋਸ਼ ਵਿੱਚ ਅਵੇਅਰ ਹੋ ਕੇ ਮੈਂ ਬਾਣੀ ਪੜ੍ਹਨਾ ਜਾਂ ਨਾਮ ਜਪਣਾ, ਉਹਨੂੰ ਕਹਿੰਦੇ ਗਿਆਨ। फिर दूजा कदम क्या कहिंदे, गुड़ कर ज्ञान ध्यान कर धावै धावे धावे कहिंदे एक प्रकार दे फुल हुंदे ने जेड़े योगी लोग शराब कढ़न वास्ते फुल पाउंदे सन विच उहदे उहनां नूं कहिंदे ने महुए दे फुल। गुरु नानक साहब ने बचन किते मैं जेड़ा नशा तैयार करना उहदे विच महुए दे फुल नहीं पैंदे उहदे विच ध्यान दे फुल पैंदे ने। ध्यान जदों लाउना ਉਹਦਾ ਸਰੂਰ ਵੱਧ ਜਾਂਦਾ ਹੈ, ਉਹਦੀ ਸੁਗੰਧੀ ਵੱਧ ਜਾਂਦੀ ਹੈ। ਮੇਰਾ ਧਿਆਨ ਮੇਰੇ ਧਰਮ ਦੇ ਵਿੱਚ ਰਹਿੰਦਾ ਹੈ, ਬਾਹਰ ਨਹੀਂ, ਅਗਾਂ ਪਿਛਾਂ ਨਹੀਂ ਰਹਿੰਦਾ। ਔਰ ਗੁਰੂ ਕੇ ਸਵਾਰਿਓ ਜਿਸ ਕੰਮ ਦੇ ਵਿੱਚ ਪੂਰਾ ਮਨ ਨਾ ਲੱਗੇ ਉਹ ਭਾਵੇਂ ਸੰਸਾਰੀ ਹੋਵੇ ਤੇ ਭਾਵੇਂ ਧਾਰਮਿਕ, ਉਹ ਕੰਮ ਸਿਰੇ ਨਹੀਂ ਚੜਦਾ ਤੇ ਲੇਖੇ ਵਿੱਚ ਨਹੀਂ ਪੈਂਦਾ, ਕਿਉਂਕਿ ਮਨ ਪੂਰਾ ਵਿੱਚ ਹੈ ਨੇ। ਕਦੀ ਮਨ ਅੱਗੇ ਕਦੀ ਪਿੱਛੇ ਕਦੀ ਇਧਰ ਉਧਰ ਦੌੜਦਾ, ਇਸ ਕਰਕੇ ਸੰਪੂਰਨਤਾ ਨਹੀਂ ਆਉਂਦੀ। ਸੰਪੂਰਨਤਾ ਨਹੀਂ, ਆਵਾਜ਼ ਥੋੜੀ, ਸੰਪੂਰਨਤਾ ਨਾ ਆਉਣ ਕਰਕੇ ਲੇਖੇ ਵਿੱਚ ਨਹੀਂ ਪੈਂਦੇ। ਤੇ ਸਤਿਗੁਰੂ ਨੇ ਬਚਨ ਕੀਤੇ ਕਹਿਣ ਲੱਗੇ ਗੁੜ ਕਰ ਗਿਆਨ ਧਿਆਨ ਕਰ ਧਾਵੇ ਕਰ ਕਰਨੀ ਕਸ ਪਾਈਐ ਭਾਠੀ ਭਵਨ ਪ੍ਰੇਮ ਕਾ ਪੋਚਾ। ਭਵਨ ਕਹਿੰਦੇ ਨੇ ਸਰੀਰ ਨੂੰ, ਕਹਿੰਦੇ ਸਰੀਰ ਰੂਪੀ ਭੱਠੀ ਦੀ ਵਰਤੋਂ ਕਰਕੇ ਮੈਂ ਉਸ ਨਾਮ ਦੇ ਰਸ ਨੂੰ ਤਿਆਰ ਕਰ ਰਿਹਾ। ਭਾਠੀ ਭਵਨ ਪ੍ਰੇਮ ਕਾ ਪੋਚਾ, ਫਿਰ ਉਹਦੇ ਵਿੱਚ ਪ੍ਰੇਮ ਦਾ ਪੋਚਾ ਵਰਤੀਦਾ। ਇਤ ਰਸ ਅਮਿਓ ਚਵਾਈਐ ਬਾਬਾ ਮਨ ਮਤਵਾਰੋ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਐ ਨਿਸ ਬਣੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਤ ਗਇਆ। ਇਸ ਢੰਗ ਦੇ ਨਾਲ ਇਹ ਨਾਮ ਦੀ ਜਿਹੜੀ ਦਾਤ ਪ੍ਰਾਪਤ ਕੀਤੀ ਜਾ ਸਕਦੀ ਏ, ਪਰ ਸਤਿਗੁਰਾਂ ਨੇ ਬਚਨ ਕੀਤਾ ਕਹਿੰਦੇ ਸੰਸਾਰ ਦੇ ਲੋਕ ਹੋਰ ਹੋਰ ਕਰਮਾਂ ਵਿੱਚ ਫਸੇ ਰਹਿੰਦੇ, ਨਾਮ ਤੋਂ ਖਾਲੀ ਰਹਿੰਦੇ, ਨਾਮ ਤੋਂ ਟੁੱਟੇ ਰਹਿੰਦੇ ਨੇ। ਇੱਕ ਦਾ ਭਜਨ ਨਹੀਂ ਕਰਦੇ, ਇੱਕ ਦੀ ਟੇਕ ਨਹੀਂ ਰੱਖਦੇ, ਇੱਕ ਨਾਲ ਪਿਆਰ ਨਹੀਂ ਕਰਦੇ, ਤੀਰਥ ਦੇ ਇਸ਼ਨਾਨ ਤੇ ਹੋਰ ਕਰਮ ਉਹਨਾਂ ਦੇ ਨਿਫਲ ਚਲੇ ਜਾਂਦੇ ਨੇ, ਸਿਰੇ ਤੇ ਨਹੀਂ ਲੱਗਦੇ। ਹੁਣ ਇੱਥੇ ਮੈਂ ਇੱਕ ਦੋ ਉਦਾਹਰਨਾਂ ਦੇਣੀਆਂ ਚਾਹੁੰਦਾ। ਇਹ ਉਦਾਹਰਨਾਂ ਸਾਡੇ ਵਾਸਤੇ ਵੀ ਗੁਰੂ ਸਾਹਿਬ ਨੇ ਕਹੀਆਂ। ਇੱਕ ਹੁੰਦਾ ਹੈ ਪ੍ਰਾਪਤੀ ਮੰਜ਼ਲ, ਇੱਕ ਹੁੰਦਾ ਉਸ ਮੰਜ਼ਲ ਨੂੰ ਪ੍ਰਾਪਤ ਕਰਨ ਵਾਸਤੇ ਵਰਤੇ ਗਏ ਸਾਧਨ। ਦੋ ਚੀਜ਼ਾਂ ਨੇ, ਜਾਂ ਇਹਨਾਂ ਨੂੰ ਮੈਂ ਸੌਖੇ ਤੌਰ ਤੇ ਕਹਾਂ, ਹਰ ਇੱਕ ਕੰਮ ਦੇ ਦੋ ਪੱਖ ਹੁੰਦੇ ਨੇ। ਇੱਕ ਪੱਖ ਹੁੰਦਾ ਸਾਧਨ, ਦੂਸਰਾ ਪੱਖ ਹੈ ਸਿੱਧੀ। ਸਿੱਧੀ ਦਾ ਮਤਲਬ ਹੈ ਪ੍ਰਾਪਤੀ ਕਰ ਲੈਣੀ, ਸਾਧਨ ਦਾ ਮਤਲਬ ਹੈ ਪ੍ਰਾਪਤੀ ਕਰਨ ਵਾਸਤੇ ਉਹਨਾਂ ਚੀਜ਼ਾਂ ਦੀ ਵਰਤੋਂ ਕਰਨੀ ਜਿਹਦੇ ਨਾਲ ਪ੍ਰਾਪਤੀ ਹੋ ਸਕਦੀ। ਉਹ ਸਾਧਨ ਬਦਲਦੇ ਰਹਿੰਦੇ ਨੇ, ਕਈ ਤਰ੍ਹਾਂ ਦੇ ਹੋ ਸਕਦੇ ਨੇ। ਹੁਣ ਵੇਖੋ, ਬੰਦੇ ਨੂੰ ਭੁੱਖ ਲੱਗ ਗਈ ਤੇ ਉਹਦੀ ਸਿੱਧੀ ਕੀ ਹੈ, ਪ੍ਰਾਪਤੀ ਕੀ ਹੈ, ਵੀ ਉਹਨੂੰ ਪ੍ਰਸ਼ਾਦਾ ਮਿਲੇ, ਕੁਝ ਖਾਣ ਲਈ ਮਿਲੇ। ਹੁਣ ਪ੍ਰਸ਼ਾਦਾ ਉਹਦੀ ਮੰਜ਼ਿਲ ਹੈ, ਜੇ ਪ੍ਰਸ਼ਾਦਾ ਮਿਲਣਾ ਤੇ ਤਾਂ ਉਹਦੀ ਭੁੱਖ ਤ੍ਰਿਪਤ ਹੋਣੀ ਹੈ। ਪਰ ਗੁਰੂ ਕੇ ਸਵਾਰਿਓ ਮੈਂ ਬੇਨਤੀ ਕਰਾਂ, ਪ੍ਰਸ਼ਾਦਾ ਪਕਾਉਣ ਵਾਸਤੇ ਕਿੰਨੀਆਂ ਚੀਜ਼ਾਂ ਚਾਹੀਦੀਆਂ? ਪਹਿਲਾਂ ਪ੍ਰਸ਼ਾਦਾ ਪਕਾਉਣਾ ਸਿੱਧੀ, ਪਰ ਉਹਨੂੰ ਪਕਾਉਣ ਵਾਸਤੇ ਜਿਹੜੀਆਂ ਚੀਜ਼ਾਂ ਵਰਤੀਆਂ ਗਈਆਂ ਉਹ ਸਾਧਨ ਨੇ ਸਾਰੇ। ਜਿਵੇਂ ਮੈਂ ਉਦਾਹਰਨ ਦਿਆਂ, ਇੱਕ ਪ੍ਰਸ਼ਾਦਾ ਤਿਆਰ ਕਰਨ ਵਾਸਤੇ ਬੜੇ ਲੰਮੇ ਪ੍ਰੋਸੀਜਰ ਦੀ ਲੋੜ ਹੈ। ਕਿਤੇ ਇੱਕ ਜ਼ਿਮੀਦਾਰ ਪਹਿਲਾਂ ਖੇਤ ਵਿੱਚ ਕਣਕ ਬੀਜਦਾ, ਪਹਿਲਾਂ ਉਸ ਖੇਤ ਨੂੰ ਪਾਣੀ ਦਿੰਦਾ, ਉਬੱਤਰ ਆਉਂਦਾ, ਫਿਰ ਖੇਤ ਵਾਹੁੰਦਾ, ਫਿਰ ਉਹਦੇ ਵਿੱਚ ਉਹ ਕਣਕ ਦਾ ਬੂਟਾ ਉੱਗਦਾ, ਫਿਰ ਉਹਦੀ ਪਰਵਰਿਸ਼ ਕਰਦਾ, ਉਹਨੂੰ ਫਿਰ ਪਾਣੀ ਦਿੰਦਾ, ਉਸ ਨੂੰ ਖਾਦ ਦਿੰਦਾ, ਕਈ ਕੁਝ ਉਹਦੇ ਉੱਤੇ 4-5 ਮਹੀਨੇ ਮਿਹਨਤ ਕਰਦਾ, ਫਿਰ ਉਹਨੂੰ ਸਿੱਟਾ ਲੱਗਦਾ, ਫਿਰ ਉਹਦੇ ਦਾਣੇ ਕੱਢੇ ਜਾਂਦੇ, ਫਿਰ ਉਹਨੂੰ ਘਰ ਲੈ ਕੇ ਜਾਂਦਾ, ਫਿਰ ਪੀਸਦਾ ਪਿਸਾਉਂਦਾ ਹੈ, ਆਟਾ ਬਣਵਾ ਕੇ ਘਰ ਲਿਆਇਆ, ਕਿੰਨੀ ਲੰਮੀ ਮਿਹਨਤ ਹੈ। ਪਰ ਮੰਜ਼ਿਲ ਕੀ ਇਹ ਸਾਰੇ ਕੁਝ ਦੀ? ਜਿੱਦਣ ਪਹਿਲੇ ਦਿਨ ਤੁਰਿਆ ਸੀ, ਮੰਜ਼ਿਲ ਕੀ ਸੀ? ਇੱਕ ਪ੍ਰਸ਼ਾਦਾ ਤਿਆਰ ਕਰਨ। ਜਦੋਂ ਆਟਾ ਪੀ ਕੇ ਘਰ ਲਿਆਇਆ ਤੇ ਫਿਰ ਉਹਨੂੰ ਗੁੰਨਿਆ ਗਿਆ, ਉਹਦੇ ਵਾਸਤੇ ਪਾਣੀ ਦੀ ਲੋੜ ਸੀ, ਭਾਂਡੇ ਦੀ ਲੋੜ ਸੀ, ਗੁੰਨਣ ਵਾਲੇ ਦੀ ਲੋੜ ਸੀ, ਆਟਾ ਗੁੰਨਿਆ ਗਿਆ, ਹੁਣ ਉੱਥੇ ਹੋਰ ਪ੍ਰਬੰਧ ਕਰਨਾ ਪਿਆ ਵੀ ਗੈਸ ਖਰੀਦ ਕੇ ਲਿਆਓ ਜਾਂ ਲੱਕੜਾਂ ਲੈ ਕੇ ਆਓ, ਫਿਰ ਚੁੱਲ ਦੀ ਲੋੜ ਸੀ, ਫਿਰ ਉਹਨੂੰ ਅੱਗ ਦੇਣੀ ਸੀ, ਫਿਰ ਤਵਾ ਚਾਹੀਦਾ ਸੀ, ਫਿਰ ਉਹਦੇ ਹੁਣ ਕਿੰਨੇ ਕੰਮ ਨੇ, ਛੋਟੇ ਛੋਟੇ ਕੰਮ ਕਈ ਹੋ ਗਏ ਨਾ, ਕਈ ਕੰਮ ਕਰਨੇ ਪਏ, ਤੇ ਫਿਰ ਉਹ ਪ੍ਰਸ਼ਾਦਾ ਜਿਹਨੇ ਪਕਾਉਣਾ ਹੈ ਉਹਨੂੰ ਜੁਗਤ ਆਉਣੀ ਚਾਹੀਦੀ ਹੈ ਵੀ ਕਿਵੇਂ ਪਕਾਉਣਾ, ਨਹੀਂ ਤੇ ਉਹ ਸੜ ਵੀ ਸਕਦਾ। ਉਹਦੀ ਸਾਰਾ ਕੁਝ ਕਰ ਕਰਾ ਕੇ ਸਿਰੇ ਤੇ ਜਾ ਕੇ ਉਹ ਸਾਰਾ ਕੁਝ ਖਰਾਬ ਵੀ ਹੋ ਸਕਦਾ। ਫਿਰ ਬੜੀ ਜੁਗਤ ਦੇ ਨਾਲ ਉਹਨੂੰ ਪਕਾਇਆ ਗਿਆ, ਪਕਾ ਕੇ ਤੇ ਫਿਰ ਇੱਕ ਪ੍ਰਸ਼ਾਦਾ ਸਾਹਮਣੇ ਆਇਆ, ਪਰ ਅਜੇ ਵੀ ਕੁਝ ਚੀਜ਼ਾਂ ਦੀ ਲੋੜ ਸੀ, ਖਾਣ ਵਾਲਾ ਚਾਹੀਦਾ ਸੀ, ਖਾਣ ਵਾਲੇ ਦੇ ਹੱਥ ਚਾਹੀਦੇ ਸਨ, ਉਹਦੇ ਕੋਲ ਅੱਖਾਂ ਹੋਣੀਆਂ ਚਾਹੀਦੀਆਂ ਸਨ, ਉਹਦੇ ਦੰਦ ਹੋਣੇ ਚਾਹੀਦੇ ਸਨ, ਉਹਦਾ ਸਰੀਰ ਵੀ ਤੰਦਰੁਸਤ ਹੋਣਾ ਚਾਹੀਦਾ ਸੀ, ਤੇ ਜੇ ਸਾਰਾ ਕੁਝ ਆ ਗਿਆ ਜਿਹਦੇ ਵਿੱਚ 20-25 ਚੀਜ਼ਾਂ ਇਕੱਠੀਆਂ ਹੋਈਆਂ, ਤੇ ਉਹਨਾਂ ਸਾਰੀਆਂ ਦਾ ਇੱਕ ਨਤੀਜਾ ਨਿਕਲਿਆ ਵੀ ਉਸ ਬੰਦੇ ਨੂੰ ਤ੍ਰਿਪਤੀ ਮਿਲ ਗਈ, ਰਜੇਵਾਂ ਮਿਲ ਗਿਆ। ਮੰਜ਼ਿਲ ਕੀ ਸੀ? ਰਜੇਵਾਂ। ਪਰ ਤੁਸੀਂ ਕਦੀ ਖਿਆਲ ਕਰੋ ਵੀ ਜੇ ਕੋਈ ਆਦਮੀ ਕਣਕ ਵੀ ਪੈਦਾ ਕਰ ਲਵੇ, ਆਟਾ ਵੀ ਪਿਆ ਲਵੇ, ਆਟਾ ਗੁੰਨਿਆ ਵੀ ਜਾਏ, ਚੁੱਲ ਵੀ ਆ ਜਾਏ, ਅੱਗ ਵੀ ਆ ਜਾਏ, ਲੱਕੜਾਂ ਵੀ ਆ ਜਾਣ, ਤੇ ਗੁਰੂ ਕੇ ਸਵਾਰੇ ਉਹਨੂੰ ਪਕਾਇਆ ਨਾ ਜਾਏ ਤੇ 6 ਮਹੀਨਿਆਂ ਦੀ ਮਿਹਨਤ ਵਿੱਚ ਹੀ ਚਲੀ ਗਈ, ਜਾਂ ਪਕਾ ਕੇ ਖਾਧਾ ਨਾ ਜਾਏ ਫਿਰ ਵੀ ਵਿੱਚ ਹੀ ਲਗੀ ਚਲੀ ਗਈ ਮਿਹਨਤ ਸਾਰੀ। ਸ਼ਾਇਦ ਗੁਰੂ ਸਾਹਿਬ ਨੇ ਇਹ ਉਦਾਹਰਨ ਦਿੱਤੀ ਕਿ ਜੇ ਕੋ ਖਾਵੈ ਜੇ ਕੋ ਪੁੰਚੈ ਤਿਸਕਾ ਹੋਏ ਉਧਾਰੋ। ਕਹਿੰਦੇ ਪ੍ਰਸ਼ਾਦਾ ਤਿਆਰ ਕਰਨਾ ਸੀ, ਸਾਧਨ ਕਿੰਨੇ ਵਰਤੇ ਗਏ? ਇੱਕ ਨਹੀਂ, ਜੇ ਗਿਣਨ ਲੱਗੋ ਤੇ ਬੜੀ ਗਿਣਤੀ ਵੱਧ ਜਾਏਗੀ। ਇੰਨੀਆਂ ਚੀਜ਼ਾਂ ਉਹਦੇ ਵਿੱਚ ਲੱਗੀਆਂ ਤੇ ਇੱਕ ਪ੍ਰਸ਼ਾਦਾ ਤਿਆਰ ਹੋਇਆ। ਪਰ ਜਦੋਂ ਤਿਆਰ ਕਰਨਾ ਸੀ, ਜੇ ਉਹਦੇ ਵਿੱਚ ਵੱਧ ਘੱਟ ਹੋ ਗਈ, ਉਹ ਸੜ ਜਾਂਦਾ ਕਿਤੇ, ਜਾਂ ਕੱਚਾ ਰਹਿ ਜਾਂਦਾ, ਜਾਂ ਖਾਣ ਵਾਲਾ ਖਾਂਦਾ ਨਾ, ਸਾਰੀ ਮਿਹਨਤ ਅਜਾਈ ਚਲੀ ਗਈ। ਇਹਨੂੰ ਕਹਿੰਦੇ ਨੇ ਸਾਧਨ ਤੇ ਸਿੱਧੀ। ਪਿੱਛੇ ਜੋ ਵਰਤੇ ਗਏ ਨੇ ਉਹ ਸਾਰੇ ਸਾਧਨ ਨੇ। ਸਿੱਧੀ ਕੀ ਹੈ? ਪ੍ਰਸ਼ਾਦਾ ਖਾ ਲੈਣਾ। ਇਸੇ ਤਰ੍ਹਾਂ ਗੁਰੂ ਕੇ ਸਵਾਰੇ ਉਹ ਸਾਰੇ ਸਾਧਨ ਨੇ। ਆਪਾਂ ਗੁਰਦੁਆਰਿਆਂ ਵਿੱਚ ਗਏ, ਦਰਸ਼ਨ ਕੀਤੇ, ਇਸ਼ਨਾਨ ਕੀਤੇ, ਦੇਗ ਕਰਾਈ, ਇਹ ਸਾਰੇ ਛੋਟੇ ਛੋਟੇ ਸਾਧਨ ਨੇ। ਫਿਰ ਹੋਰ ਕਿਤੇ ਚਲੇ ਗਏ, ਫਿਰ ਦੀਵਾਨ ਸੁਣੇ, ਸਮਾਗਮ ਸੁਣੇ, ਕਿਤਾਬ ਖਰੀਦ ਲਏ, ਗੁਰਬਾਣੀ ਦੇ ਅਰਥ ਪੜ੍ਹ ਲਏ, ਕਿਤੇ ਸੰਥਿਆ ਕਰ ਲਈ, ਕਿਤੇ ਕੀਰਤਨ ਸਿੱਖ ਲਿਆ, ਕਰ ਲਿਆ, ਕਥਾ ਕਰ ਲਈ, ਸੁਣ ਲਈ, ਲੰਗਰ ਵਿੱਚ ਸੇਵਾ ਕਰ ਲਈ, ਭਾਂਡੇ ਮਾਂਝ ਲਏ, ਬੜਾ ਕੁਝ ਕੀਤਾ, ਸਾਰਾ ਕੁਝ ਕਰ ਲਿਆ, ਪਰ ਜਦੋਂ ਜੁੜਨਾ ਸੀ, ਸਿਮਰਨ ਕਰਨਾ ਸੀ, ਉਹ ਕੰਮ ਛੱਡ ਦਿੱਤਾ, ਤੇ ਹਾਲਾਤ ਇਹ ਬਣ ਗਈ ਵੀ 6 ਮਹੀਨੇ ਕਣਕ ਪੈਦਾ ਕਰਨ ਲਈ ਤੇ ਮਿਹਨਤ ਕਰ ਲਈ, ਜਦੋਂ ਪ੍ਰਸ਼ਾਦਾ ਖਾਣਾ ਸੀ ਉਦੋਂ ਸੌਂ ਗਏ, ਛੱਡ ਦਿੱਤਾ, ਸਿਰੇ ਤੇ ਆ ਕੇ ਛੱਡ ਦਿੱਤਾ। ਇਹਨੂੰ ਕਹਿੰਦੇ ਨੇ ਗੁਰੂ ਸਾਹਿਬ, ਇਹ ਹੁਣ ਤੇਰੇ ਕਰਮ ਸਾਰੇ ਅਜਾਈ ਚਲੇ ਗਏ, ਵਿਅਰਥ, ਕਿਸੇ ਕੰਮ ਨਹੀਂ ਆਏ, ਕਿਉਂਕਿ ਤੂੰ ਸਾਧਨ ਸਾਰੇ ਬਣਾਉਂਦਾ ਰਿਹਾ, ਪਰ ਜਿਸ ਕੰਮ ਵਾਸਤੇ ਤੂੰ ਸਾਧਨ ਕਰਨਾ ਸੀ, ਉਹ ਸੀ ਰੱਬ ਨਾਲ ਜੁੜਨਾ, ਉਹ ਸੀ ਨਾਮ ਜਪਣਾ, ਸ਼ਬਦ ਦੇ ਨਾਲ ਸੁਰਤ ਜੋੜਨੀ, ਉੱਥੇ ਆ ਕੇ ਤੂੰ ਕਹਿ ਦਿੱਤਾ ਇਹਦੀ ਤੇ ਲੋੜ ਹੀ ਕੋਈ ਨਹੀਂ, ਆ ਸਾਰੇ ਕਰਮ ਅਸੀਂ ਕਰ ਹੀ ਲੈਣ। ਹਜ਼ੂਰ ਕਹਿੰਦੇ ਰਾਹ ਵਿੱਚ ਰਹਿ ਗਿਆ, ਸਿਰੇ ਤੇ ਨਹੀਂ ਲੱਗਾ। ਔਰ ਇਸੇ ਉੱਤੇ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ ਏ, ਕਹਿੰਦੇ ਮੈਂ ਕਈ ਲੋਕਾਂ ਨੂੰ ਵੇਖਿਆ ਕਿ ਉਹ ਸਾਰੀ ਉਮਰ ਕਿਸੇ ਸ਼ਹਿਰ ਦਾ ਰਾਹ ਹੀ ਪੁੱਛਦੇ ਰਹੇ, ਨਕਸ਼ੇ ਮੰਗਾਉਂਦੇ ਰਹੇ, ਜਿਹੜੇ ਉਸ ਰਾਹ ਤੇ ਜਾਂਦੇ ਸਨ ਵਾਪਸ ਮੁੜਦੇ ਸਨ, ਉਹਨਾਂ ਨੂੰ ਬਿਠਾ ਬਿਠਾ ਕੇ ਗੱਲਾਂ ਸੁਣਦੇ ਰਹੇ ਵੀ ਜਿਹੜੇ ਸ਼ਹਿਰ ਵਿੱਚ ਤੂੰ ਗਿਆ ਸੀ ਉੱਥੇ ਕੀ ਵੇਖਿਆ, ਤੂੰ ਕੀ ਮਿਲਿਆ। ਭਾਈ ਗੁਰਦਾਸ ਜੀ ਕਹਿੰਦੇ ਮੈਂ ਸਾਰੀ ਉਮਰ ਹੋ ਗਈ ਉਹਨਾਂ ਨੂੰ ਵਹਿੰਦਿਆਂ ਨੂੰ, ਸਾਰੀ ਉਮਰ ਪੁੱਛਦਿਆਂ ਪੁੱਛਦਿਆਂ ਬੀਤ ਗਈ ਹੈ, ਉਸ ਰਾਹ ਤੇ ਇੱਕ ਕਦਮ ਅਜੇ ਤੱਕ ਆਪ ਨਹੀਂ ਰੱਖਿਆ, ਤੁਰੇ ਹੈ ਨਹੀਂ। ਕਹਿੰਦੇ ਕਿਵੇਂ ਪਹੁੰਚਣਗੇ, ਸਭ ਕੁਝ ਕਰ ਲਿਆ ਪਰ ਤੁਰੇ ਨਹੀਂ, ਅੱਗੇ ਨਹੀਂ ਗਏ। ਭਾਈ ਸਾਹਿਬ ਨੇ ਬਚਨ ਕੀਤੇ, ਕਹਿੰਦੇ ਪੁਛਤ ਪਥਕ ਤਾਂ ਇਹ ਮਾਰਗ ਨਾ ਧਾਰੈ ਪੱਗ। ਪੱਗ ਕਹਿੰਦੇ ਨੇ ਪੈਰ ਨੂੰ, ਪੈਰ ਇੱਕ ਵੀ ਨਹੀਂ ਰੱਖਿਆ। ਕਹਿੰਦੇ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਇਸ ਤਰ੍ਹਾਂ ਪੁੱਛਣ ਦੱਸਣ ਦੇ ਨਾਲ ਪ੍ਰੀਤਮ ਦੇ ਦੇਸ਼ ਵਿੱਚ ਕਿਵੇਂ ਜਾਇਆ ਜਾਏ ਜਿੰਨਾ ਚਿਰ ਤੁਰਦੇ ਨਹੀਂ। ਗੱਲ ਸਿਰਫ ਇਹ ਹੈ ਇਹਨਾਂ ਸਮਿਆਂ ਦੇ ਵਿੱਚ ਗੁਰੂ ਸਾਹਿਬ ਨੇ ਕਲਗੀਆਂ ਵਾਲੇ ਪਾਤਸ਼ਾਹ ਨੇ ਇਸ ਚੀਜ਼ ਦੇ ਉੱਤੇ ਜ਼ੋਰ ਦਿੱਤਾ ਹੈ ਵੀ ਸਿੱਖ ਕਿਤੇ ਸਾਰੇ ਕੰਮ ਕਰ ਲੈ ਤੇ ਕਿਤੇ ਇੱਕ ਛੱਡ ਦੇ, ਸਾਰੇ ਕਰ ਲਵੇ ਇੱਕ ਛੱਡ ਦੇਵੇ। ਉਹ ਤੇ ਪੂਰਕ ਸਨ ਸਾਰੇ, ਜਿਵੇਂ ਮਕਾਨ ਬਣਾਈ ਦਾ ਗੁਰੂ ਕੇ ਸਵਾਰਿਓ, ਬੜੀਆਂ ਚੀਜ਼ਾਂ ਪੂਰਕ ਨੇ ਉਹਦੇ ਵਾਸਤੇ, ਮਿਸਤਰੀ ਦੇ ਔਜ਼ਾਰ ਹੁੰਦੇ ਨੇ ਉਹਦੇ ਵਾਸਤੇ, ਸੂਤਰ ਹੁੰਦਾ ਉਹਦੇ ਵਾਸਤੇ, ਅਸੀਂ ਪੈੜ ਬੰਨ੍ਹਦੇ ਹਾਂ ਨਾਲੋ ਨਾਲ, ਹੋਰ ਬੜਾ ਕੁਝ ਲਾਈਦਾ, ਪਰ ਸਾਰਾ ਕੁਝ ਲਾ ਦੇਈਏ ਤੇ ਵਿੱਚ ਇੱਟਾਂ ਹੀ ਨਾ ਲਾਈਏ ਮਕਾਨ ਕਿਵੇਂ ਬਣੇਗਾ। ਵਿਚਲੀ ਗੱਲ ਰਹਿ ਗਈ, ਸਵਈਆਂ ਦੇ ਵਿੱਚ ਇਹਦੇ ਉੱਤੇ ਜ਼ੋਰ ਦਿੱਤਾ ਗਿਆ ਵੀ ਤੂੰ ਪੂਰਕ ਕਰਮ ਸਾਰੇ ਕਰ ਲੈ, ਸੰਬੰਧਿਤ ਕਰਮ ਨਹੀਂ ਕੀਤਾ। ਇਹ ਦੋ ਤਰ੍ਹਾਂ ਦੇ ਕਰਮ ਨੇ, ਪੂਰਕ ਕਰਮ, ਪੂਰਕ ਦਾ ਅਰਥ ਜਿਹੜੇ ਕਰਮ ਸਹਾਇਤਾ ਕਰਦੇ ਨੇ, ਜਿਵੇਂ ਕਿਸੇ ਬੱਚੇ ਦੀ ਸ਼ਾਦੀ ਹੁੰਦੀ ਹੈ ਨਾ, ਤੇ ਬਾਕੀ ਸਾਰੇ ਕਰਮ ਪੂਰਕ ਨੇ ਵੀ ਤੁਸੀਂ ਬਾਜ਼ਾਰ ਵਿੱਚ ਜਾਓ, ਕੱਪੜੇ ਖਰੀਦ ਕੇ ਲਿਆਓ, ਸਿਹਰਾ ਖਰੀਦ ਕੇ ਲਿਆਓ, ਹਲਵਾਈ ਨੂੰ ਲੈ ਕੇ ਆਓ ਉਹ ਮਠਿਆਈ ਬਣਾਏਗਾ, ਟੈਂਟ ਲਾ ਲਓ, ਬੜਾ ਕੁਝ ਕਰ ਲੈ, ਇਹ ਸਾਰੇ ਨੇ ਪੂਰਕ ਕਰਮ। ਬਈ ਉਸ ਸ਼ਾਦੀ ਨੂੰ ਪੂਰਕ ਯਾਨੀ ਕਿ ਸਹਾਰਾ ਦੇਣ ਵਾਲੇ ਨੇ। ਇੱਕ ਹੁੰਦਾ ਸੰਬੰਧਿਤ ਕਰਮ, ਤੇ ਜੇ ਸਭ ਕੁਝ ਕਰ ਲਿਆ, ਹਲਵਾਈ ਵੀ ਆ ਗਏ, ਕੱਪੜਾ ਵੀ ਖਰੀਦ ਲਿਆ, ਦਾਜ ਵੀ ਖਰੀਦ ਲਿਆ, ਸਭ ਕੁਝ ਹੋ ਗਿਆ, ਤੇ ਜਿੱਥੇ ਆਨੰਦ ਕਾਰਜ ਹੋਣਾ ਸੀ ਆਨੰਦ ਕਾਰਜ ਹੀ ਨਹੀਂ ਹੋਇਆ, ਤੇ ਕੀ ਕਰੋਗੇ ਸਾਰੇ ਕੁਝ? ਪੂਰਕ ਕਰਮ ਸਾਰੇ ਵਿਅਰਥ ਚਲੇ ਗਏ। ਪੂਰਕ ਸੰਬੰਧਿਤ ਕਰਮ ਸੀ ਆਨੰਦ ਕਾਰਜ। ਤਾਂ ਧਰਮ ਦੀ ਦੁਨੀਆਂ ਵਿੱਚ ਸੰਬੰਧਿਤ ਕਾਰਜ ਕਿਹੜਾ ਹੈ? ਉਹਨੂੰ ਕਹਿੰਦੇ ਨੇ ਮਿਲਣਾ, ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਮਿਲਣਾ ਹੀ ਧਰਮ ਦਾ ਮੁੱਖ ਮੰਤਵ ਹੈ, ਮਿਲ ਜਾਣਾ, ਲੀਨ ਹੋ ਜਾਣਾ, ਜੁੜ ਜਾਣਾ ਨਾਲ ਉਹਦੇ ਚਰਨਾਂ ਦੇ। ਬਾਕੀ ਸਾਰੇ ਕਰਮ ਜੇ ਕਿਸੇ ਨੇ ਕਰਨੇ ਹੋਣ ਚੰਗੀ ਗੱਲ ਹੈ, ਪਰ ਮੈਂ ਬੇਨਤੀ ਕਰਾਂ ਸ਼ਾਦੀ ਲਈ ਜ਼ਰੂਰੀ ਨਹੀਂ ਵੀ ਹਲਵਾਈ ਜ਼ਰੂਰ ਹੀ ਸੱਦੇ ਜਾਣ, ਆ ਜਾਣ ਤਾਂ ਵੀ ਚੰਗੀ ਗੱਲ ਹੈ, ਨਾ ਆਉਣ ਤਾਂ ਵੀ ਚੰਗੀ ਗੱਲ ਹੈ, ਜ਼ਰੂਰੀ ਨਹੀਂ ਬਹੁਤੇ ਕੱਪੜੇ ਖਰੀਦੇ ਜਾਣ। ਹਾਂ, ਲੋੜ ਦੀ ਪੂਰਤੀ ਚਾਹੀਦੀ ਹੈ। ਤਾਂ ਜਿੰਨੇ ਕਰਮ ਨੇ, ਸਤਿਗੁਰੂ ਨੇ ਇੱਧਰ ਇਸ਼ਾਰਾ ਕਰ ਦਿੱਤਾ, ਕਹਿੰਦੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਮੇਨ ਕਰਮ ਹੈ ਨਾਮ ਜਪਣਾ, ਬੰਦਗੀ ਕਰਨੀ, ਜੁੜ ਜਾਣਾ। ਔਰ ਸਤਿਗੁਰੂ ਨੇ ਬਚਨ ਕੀਤੇ, ਭਾਈ ਗੁਰਦਾਸ ਜੀ ਦਾ ਇੱਕ ਮੈਂ ਕਵਿਤ ਸਾਂਝਾ ਕਰ ਰਿਹਾ ਸੀ, ਉਹ ਕਹਿੰਦੇ ਪੂਸ਼ਤ ਪਥਕ ਤਾਂ ਹੈ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਐ। ਇਸ ਤਰ੍ਹਾਂ ਪੁੱਛਿਆ ਦੱਸਿਆ ਸੁਣਿਆ ਨਹੀਂ, ਨਿਬੜਨੀ ਗੱਲ ਕਰਨਾ ਪਏਗਾ। ਫਿਰ ਕਹਿੰਦੇ ਪੂਛਤ ਹੈ ਵੈਦ ਖਾਦ ਔਖਦ ਨਾ ਸੰਜਮ ਸੇ ਕੈਸੇ ਮਿਟੇ ਰੋਗ, ਸੁਖ ਸਹਿਜ ਸਮਾਈਐ। ਇਕੱਲੀ ਦਵਾਈ ਘਰ ਵਿੱਚ ਸਜਾ ਕੇ ਰੱਖ ਦਿੱਤੀ, ਮਾਇਆ ਵੀ ਖਰਚ ਕਰ ਦਿੱਤੀ, ਵੈਦ ਕੋਲੋਂ ਸਾਰਾ ਦੁੱਖ ਵੀ ਦੱਸਿਆ, ਦਵਾਈ ਵੀ ਲੈ ਆਂਦੀ, ਆਣ ਕੇ ਉਹਨੂੰ ਤਰੀਕੇ ਨਾਲ ਖਾਧਾ ਨਹੀਂ। ਕਹਿੰਦੇ ਇਸ ਤਰ੍ਹਾਂ ਰੋਗ ਕਿਵੇਂ ਮਿਟੇਗਾ? ਇਸ਼ਾਰਾ ਉਧਰ ਹੈ, ਇਸ਼ਾਰਾ ਇਹ ਹੈ ਵੀ ਬਾਕੀ ਕਰਮ ਤਾਂ ਕੰਮ ਦੇਣਗੇ ਜੇ ਤੂੰ ਮੁੱਖ ਕਰਮ ਕਰੇਗਾ। ਫਿਰ ਕਹਿੰਦੇ ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਸਾਰਾ ਦਿਨ ਸੁਹਾਗਣਾਂ ਦੀਆਂ ਕਹਾਣੀਆਂ ਪੜ੍ਹਦਾ, ਉਹਨਾਂ ਦੀ ਗੱਲਬਾਤ ਚੱਲਦੀ, ਯਾਨੀ ਕਿ ਜਿਹੜੇ ਜੁੜੇ ਹੋਏ ਨੇ ਉਹਨਾਂ ਦੀ ਗੱਲਬਾਤ ਚੱਲਦੀ ਰਹਿੰਦੀ। ਪਰ ਕਹਿੰਦੇ ਕਰਮ ਦੁਹਾਗਣ ਕੇ, ਕਰਮ ਜਿਹੜੇ ਨੇ ਉਹ ਟੁੱਟਿਆਂ ਵਾਲੇ ਨੇ, ਕੈਸੇ ਬਹੁ ਨਾਇਕ ਕੀ ਨਾਇਕਾ ਕਹਾਈਐ। ਹੁਣ ਅੱਗੇ ਧਿਆਨ ਦੇਣਾ, ਤਿੰਨ ਕਰਮ ਜਿਹੜੇ ਅਸੀਂ ਰੋਜ਼ ਕਰਨੇ ਆ, ਗੁਰੂ ਸਾਹਿਬ ਨੇ, ਭਾਈ ਗੁਰਦਾਸ ਜੀ ਨੇ ਉਹਦੇ ਉੱਤੇ ਚੋਟ ਮਾਰ ਦਿੱਤੀ, ਕਹਿੰਦੇ ਖਿਆਲ ਰੱਖ ਕੇ ਕਰੀ, ਉਹ ਕਿਹੜੇ ਨੇ? ਕਹਿੰਦੇ ਗਾਏ ਸੁਣੇ ਆਖੇ ਮੀਚੇ ਪਾਈਐ ਨਾ ਪਰਮ ਪਦ। ਹੁਣ ਤਿੰਨ ਕੰਮ ਅਸੀਂ ਕਰਨੇ ਆ ਨਾ, ਕੀਰਤਨ ਵੀ ਕਰੀਦਾ, ਪਾਠ ਗਾਈਦਾ, सुनना भी बड़ा जरूरी है। गुरु साहब ने चार पौड़ियां उत्ते उचारियां ने, सुन की जाच सिख, गाउणा भी जरूरी है। प्रभ बाणी शब्द सुभाख्या, गावो सुनो पढ़ो नित भाई, गुर पूरे तू राख्या। ते कदी कदी सिख अपने मन नूं टिकाण वास्ते अख भी बंद करदा है, भी वैसे काबू नहीं आउंदा, कदी वेखेगा किधरों कदी किधरों देख लैगा, इहनूं बंद ही ठीक है अखां। पर भाई साहब ने इन्हां तीन कर्मां दे उत्ते इक छोटी जी चोट मारी, जिहड़े असीं खुद कर रहे हां। क्यों? क्योंकि गल यह सी भी गा सुनना ते अखां बंद करनियां तां प्रवान ने जे जुड़ गया, फिर ते प्रवान हो गया गाउणा, कोई शक नहीं। जे जोड़ पै गया, जे सांझ बन गई, जे जान लिया उसनू जेड़ा साडे स्वासां दे विच है, फिर तां इह गाउणा सुनना प्रवान हो गया। नहीं ते भाई साहिब कहिंदे गाए सुने आखे मीचे पाईए ना परम पद, गुर उपदेश गह जौलो ना कमाईए। हुण इहदे विच सारा तत् लुकिया होया, इन्हां अखरां विच गुरु दा उपदेश गह दा अर्थ घुट के फड़ लैणा। गुरु पूरे ने जिहड़ी गल कही है उहनूं चंगी तरह गंढ दे लैणी, भी भावें कुछ हो जाए बस उस गंढ नूं पक्के रखणा है। सिख दा मतलब की है? सिख दा मतलब है सब तो वड्डी रहत सिख दी, वह मैं तुहाडे नाल सांझी कर दिया, पंक्तियां अखर चार ही ने ते सिख दी सारी रहत, होर रहतां बड़ियां चंगियां ने। किसे ने गुरु अमरदास जी नूं सिख दी संपूर्ण रहत पुछी सी, पूरी रहत की, बाकी तो सारियां है ना, भी आपां सारियां रहतां रखने। महाराज सिख दी संपूर्ण रहत केड़ी? कहन लगे संपूर्ण रहत है भी गुरबिन अवर ना जाने कोई, ये सिख दी पूरी रहत है। महाराज इहदे अर्थ की ने? इहदे अर्थ ने भी अपने तेरे गुरु ने जेड़ा तेनू गल दस दिती है ना, उहदे तो बिना भावे कोई दुनिया दा कोई भी बंदा किन्ना ज्ञान लैके तेरे कोल आ जाओ, कवे मैं तेरी गल नूं कोई नहीं तरजीह देनी, कोई नहीं सुनना, मैं तेरी गल नूं कोई विशेषता नहीं देनी, मैनू जो कुछ गुरु ने कहा है ना, इथों तक भी सियाणियां ने कहा है, वो कहिंदे भी तेरा गुरु तेनू कह दे भई पंज ते पंज ग्यारह हुंदे ने, है तां झूठ ना, क्योंकि वह तां दस हुंदे। जे सिक्खी कमाउणी है, याद रखो गुरु गोबिंद सिंह महाराज ने सिर मंगे सन, उहदे अर्थ की सन? सिर मंगण दा अर्थ सी सिख उह हुंदा है जिहड़ा अपनी मर्जी गुरु दे हत्थ विच फड़ा देंदा है। उह इह नहीं कहिंदा भी थोड़ी जी तुहाडी सुणांगा बाकी अपनी करांगा, थोड़ी जी तुहाडी लेबल ला लवांगा सिख दा। पर की करिए हुण समाज वल्लों नहीं छुटदी, संसार वल्लों नहीं छुटदी, की करिए जान नहीं छुटदी, ना गुरु तो बिना सरदा है ना संसार तो बिना, किवें करिए नहीं निभदी। ते मैं बेनती करा इस तरह के गंध मन की लोड़ भी की है गुरु नूं, एवें तरले लै रहे हां जी सिख बनो जी आ करो, यह तो फैसला एक दिन करना ही पएगा भी जां तां सिख बन जाओ जां पासे हो जाओ, एवें विच खड़े हो के दुबदा पाई हुई है, तरले करी जाओ इन्हां दे सारी उम्र। आ मोटियां मोटियां दो चार गल्लां ने भाई जे ये भी नहीं करनिया, चलो ब्रह्म ज्ञानी बनना तो बड़ी दूर की गल है। आ दो चार गल्लां भी असीं नहीं करनिया, मैं इस गल दे उत्ते हुण विचार कर रहा भी क्यों तरले किते जाण वार वार, इहदे नाल गुरसिखां दे दी गल कीती जाए, उहनां दी गल उहनां दे सिर झुकाया जाए चरणां ते, क्योंकि गुरु नूं कोई लोड़ नहीं बहुतियां दी, थोड़ी बहुत ने, इस भीड़ दी लोड़ कोई नहीं कि जिवें तुसीं खुडे दा दरवाजा खोल दिओ विचों कुक्कड़ कुकड़ियां निकल आउंदे ने, की करोगे उहनां दा, उस भीड़ दा की करना है जिहनूं सारी उम्र समझाउंदे ही रहोगे। समझाउण दा अर्थ हुंदा दो चार दस वारी समझाया ते गल ठीक, पर इस तरह का जेड़ा एक नजरिया है उहदा अर्थ है भी गुरबिन अवर ना जाने कोई, गुरु ने कह दिता है गल खत्म हो गई, ਹੁਣ ਸੋਚੀ ਜਾਣਾ, ਵੇਖੀ ਜਾਣਾ, ਕਰਾਂਗੇ ਕਿ ਨਾ ਕਰਾਂਗੇ, ਹੋਵੇਗਾ ਕਿ ਨਾ ਹੋਵੇਗਾ। ਇਹਨੂੰ ਕਹਿੰਦੇ ਨੇ ਵੀ ਇਸ ਧਰਮ ਦੇ ਵਿੱਚ ਹੁਣ ਗੰਦਗੀ ਵੱਧ ਚੁੱਕੀ ਹੈ, ਬਹੁਤ ਖਿਲਾਰਾ ਪੈ ਚੁੱਕਾ, ਦੁਬਧਾ ਵਾਲੇ ਲੋਕ ਬੜੇ ਨੇ, ਸੁਣਦੇ ਵੀ ਨੇ ਕਰਦੇ ਵੀ ਨਹੀਂ। ਔਰ ਹੈਰਾਨੀ ਦੀ ਗੱਲ, ਬੰਦਾ ਮੂੰਹੋਂ ਵੀ ਕਹੀ ਜਾਂਦਾ ਵੀ ਇਹ ਕੰਮ ਗਲਤ ਹੈ, ਫਿਰ ਉਸੇ ਤਰ੍ਹਾਂ ਹੋ ਜਾਂਦਾ। ਇਸ ਤਰ੍ਹਾਂ ਇਹਨੂੰ ਗੁਰੂ ਸਾਹਿਬ ਨੇ ਕਿਹਾ ਸਾਰਾ, ਇਹਨੂੰ ਕਹਿੰਦੇ ਪਖੰਡ ਕਰਮ। ਔਰ ਬਚਨ ਕੀਤਾ, ਮੈਂ ਭਾਈ ਗੁਰਦਾਸ ਜੀ ਦੀ ਗੱਲ ਸਾਂਝੀ ਕਰ ਰਿਹਾ ਸੀ ਕਿ ਗਾਏ ਸੁਣੇ ਆਂਖੇ ਮੀਚੇ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਏ ਜੌਲੋ ਨਾ ਕਮਾਈਐ। ਸਿੱਖ ਉਹ ਜਿਹਦੇ ਗੁਰੂ ਨੇ ਕਿਹਾ ਵੀ ਪੰਜ ਤੇ ਪੰਜ ਗਿਆਰਾਂ ਹੁੰਦੇ ਨੇ, ਕੋਈ ਪੜ੍ਹਿਆ ਲਿਖਿਆ ਆ ਜਾਏ ਉਹਨੇ ਕਿਹਾ ਤੇਰਾ ਗੁਰੂ ਝੂਠ ਬੋਲਦਾ ਹੀ, ਪੰਜ ਤੇ ਪੰਜ ਗਿਆਰਾਂ ਨਹੀਂ ਹੁੰਦੇ, ਦਸ ਹੁੰਦੇ ਨੇ। ਸਿੱਖ ਫਿਰ ਕੀ ਸੋਚੇਗਾ, ਭਾਵੇਂ ਗਲਤ ਤੇ ਭਾਵੇਂ ਠੀਕ, ਕਿਹਨੂੰ ਤਰਜੀਹ ਦਏਗਾ? ਗੁਰੂ ਦੀ ਗੱਲ ਨੂੰ, ਉਹ ਠੀਕ ਹੈ। ਇਹਨੂੰ ਕਹਿੰਦੇ ਸਿੱਖ ਹੋਣਾ। ਸਿੱਖ ਦਾ ਮਤਲਬ ਜਿਹੜਾ ਆਪਣੇ ਗੁਰੂ ਦੇ ਅੱਗੇ ਬਿਲਕੁਲ ਬੁੱਧੂ ਹੈ, ਮੂਰਖ ਹੈ, ਉਹਨੂੰ ਸਿੱਖ ਕਹਿੰਦੇ। ਤੁਸੀਂ ਕਹੋਗੇ ਫਿਰ ਗਿਆਨ ਛੱਡ ਦਿੱਤਾ ਇੱਥੇ, ਗਿਆਨ ਕਿਹਨੂੰ ਕਹਿੰਦੇ ਹੋ? ਗਿਆਨ ਦੀ ਵਰਤੋਂ ਸਿੱਖ ਉਦੋਂ ਕਰਦਾ ਜਦੋਂ ਸੰਸਾਰ ਵਿੱਚ ਜਾਂਦਾ ਹੈ, ਗਿਆਨ ਦੀ ਵਰਤੋਂ ਆਪਣੇ ਗੁਰੂ ਨਾਲ ਸਾਂਝ ਪਾਉਣ ਲੱਗਿਆ ਨਹੀਂ ਕਰਦਾ, ਉੱਥੇ ਗਿਆਨ ਚੱਲਦਾ ਹੀ ਨਹੀਂ। ਹਿਸਾਬ ਕਿਤਾਬ ਜਿੱਥੇ ਮਿੱਤਰਤਾ ਹੋਵੇ ਨਾ, ਜਿੱਥੇ ਸਾਂਝ ਹੋਵੇ, ਉੱਥੇ ਬੰਦਾ ਹਿਸਾਬ ਕਿਤਾਬ ਨਹੀਂ ਕਰਦਾ ਹੁੰਦਾ, ਹਿਸਾਬ ਕਿਤਾਬ ਬਾਜ਼ਾਰ ਵਿੱਚ ਚੱਲਦਾ ਹੈ। ਗਿਆਨ ਜਿਹੜਾ ਗੁਰੂ ਸਾਹਿਬ ਨੇ ਕਿਹਾ ਨਾ ਵੀ ਅੱਖ ਖੋਲ ਕੇ ਚੱਲ, ਗਿਆਨ ਲੈ ਕੇ ਤੁਰ, ਉਹ ਬੰਦੇ ਨੇ ਸੰਸਾਰ ਨਾਲ ਵਰਤਣ ਲੱਗਿਆ ਉਹਦੀ ਵਰਤੋਂ ਕਰਨੀ ਹੈ, ਗੁਰੂ ਨਾਲ ਨਹੀਂ। ਇਸ ਕਰਕੇ ਸਿੱਖ ਦਾ ਮਤਲਬ ਹੈ, ਗੁਰੂ ਨੇ ਜੋ ਕਿਹਾ ਉਹ ਜੋ ਵੀ ਹੈ, ਇੱਕ ਵਾਰੀ ਜੇ ਸ਼ੱਕ ਕਰਨਾ ਤੇ ਪਹਿਲਾਂ ਕਰ ਲੈਣਾ, ਪਹਿਲਾਂ ਵੇਖ ਲੈਣਾ, ਜਿੱਦਣ ਬਾਂਹ ਫੜਾ ਦਿੱਤੀ ਫਿਰ ਅੱਗੋਂ ਪਿੱਛੋਂ ਵਹਿੰਦੇ ਰਹਿ ਜੀ ਪਤਾ ਨਹੀਂ ਆਇਆ ਕਿ ਨਹੀਂ ਇੱਥੇ ਕੁਝ, ਪਹਿਲਾਂ ਕਰਨਾ ਚੰਗਾ ਸੀ, ਨਹੀਂ ਤੇ ਸਾਰੀ ਉਮਰ ਬਦਲਦੇ ਰਹੋਗੇ ਕੰਮ, ਸਾਰੀ ਉਮਰ ਬੂਟਾ ਇੱਕ ਥਾਂ ਤੇ ਲਾਇਆ, ਨਹੀਂ ਇੱਥੇ ਠੀਕ ਨਹੀਂ ਰਹਿਣਾ, ਕੱਲ ਨੂੰ ਇੱਥੇ ਮਕਾਨ ਬਣੇਗਾ, ਫਿਰ ਉੱਥੋਂ ਪੁੱਟ ਲਿਆ, ਫਿਰ ਦੂਜੇ ਥਾਂ ਤੇ ਲਾ ਦਿੱਤਾ, ਫਿਰ ਜੀ ਇੱਥੇ ਛਾਂ ਠੀਕ ਨਹੀਂ ਹੋਣੀ, ਫਿਰ ਪੱਟ ਲਿਆ, ਫਿਰ ਚੌਥੇ ਪੰਜ, ਸਾਰੀ ਉਮਰ ਪੱਟ ਪੱਟ ਕੇ ਬੂਟੇ ਲਾਉਂਦੇ ਰਹੇ, ਸੁੱਕ ਗਿਆ ਵਿੱਚ ਸਾਰਾ ਕੁਝ। ਯਾਦ ਰੱਖੀਏ, ਧਰਮ ਦੇ ਇੱਕ ਗੱਲ ਨੂੰ ਫੜ ਕੇ ਉਹਦੇ ਉੱਤੇ ਜੀਵਨ ਲਾ ਦੇਣਾ, ਨਹੀਂ ਤੇ ਸਮਾਂ ਬਤੀਤ ਹੋ ਜਾਏਗਾ ਚੀਜ਼ਾਂ ਨੂੰ ਬਦਲਣ, ਬਹੁਤਾ ਸਮਝਣ ਦਾ ਅਸੀਂ ਥੱਕ ਗਏ ਚੀਜ਼ਾਂ ਨੂੰ ਸਮਝ ਸਮਝ ਕੇ। ਇੱਕ ਚੀਜ਼ ਨੂੰ ਜਾਣ ਲੈਣਾ, ਉਹਨੂੰ ਪਕੜ ਲੈਣਾ, ਬਸ ਉਹਦੇ ਉੱਤੇ ਜੀਵਨ ਸਾਰਾ ਦਾਅ ਤੇ ਲਾ ਦੇਣਾ, ਬਦਲਣਾ ਨਾ ਉਸਨੂੰ ਫਿਰ, ਕਿਉਂਕਿ ਬਦਲਿਆਂ ਰੋਜ਼ ਜੜ੍ਹਾਂ ਸੁੱਕ ਜਾਂਦੀਆਂ ਨੇ। ਜੇ ਕੁਝ ਬਦਲਣਾ ਹੈ, ਜੇ ਤਸੱਲੀ ਨਹੀਂ ਹੋਈ, ਸ਼ੱਕ ਕਰਨਾ ਤੇ ਪਹਿਲਾਂ ਕਰਨਾ, ਜਦੋਂ ਬਾਂਹ ਹੀ ਫੜਾ ਦਿੱਤੀ, ਭਾਵੇਂ ਗੁਰੂ ਵਗਾਏ ਖੂਹ ਵਿੱਚ, ਭਾਵੇਂ ਖਾਤੇ ਵਿੱਚ ਤੇ ਭਾਵੇਂ ਪਰਬਤ ਤੇ ਚੜਾ ਦੇ, ਉਹਦੀ ਮਰਜ਼ੀ ਹੈ, ਫਿਰ ਕੀ ਬਦਲਣਾ ਹੋਇਆ, ਇਹ ਉਹਦਾ ਕੰਮ ਹੈ। ਇਹਨੂੰ ਕਹਿੰਦੇ ਗੁਰਬਿਨ ਅਵਰ ਨਾ ਜਾਣੈ ਕੋਏ। ਪਰ ਇੱਧਰ ਆ ਥੋੜਾ ਜਿਹਾ ਕਰਿਆ ਜੇ ਕੰਮ, ਥੋੜਾ ਜਿਹਾ ਵੇਖ ਵੀ ਲਿਆ ਵੀ ਕਰਨਗੇ ਕਿ ਨਹੀਂ, ਹੋਵੇਗਾ ਕਿ ਨਹੀਂ, ਫਿਰ ਇਹ ਵੀ ਸੋਚਿਆ ਵੀ ਨਾਲ ਵਿੱਚ ਵਿੱਚ ਅੰਦਰ ਚੱਲਣ ਵੀ ਲੱਗ ਪਿਆ ਵੀ ਜੇ ਗੁਰੂ ਨੇ ਕੰਮ ਕਰ ਹੀ ਦਿੱਤਾ ਤੇ ਫਿਰ ਕੋਈ ਰੱਸੀ ਨਾ ਪਾ ਲੈ ਗਲ ਵਿੱਚ ਕੱਲ ਨੂੰ, ਵੀ ਆਹ ਕਰ ਹੁਣ ਜ਼ਰੂਰ। ਬੜੇ ਫਿਕਰ ਨੇ ਮਨੁੱਖ ਦੇ ਮਨ ਵਿੱਚ, ਅੰਦਰੋਂ ਬੜਾ ਇਹ ਸ਼ੂਮ ਹੈ। ਤਾਂ ਗੁਰੂ ਸਾਹਿਬ ਨੇ ਕਿਹਾ, ਇਹ ਸ਼ਬਦ ਵਰਤਿਆ ਰੱਬ ਦਾ ਘਰ ਦਾ ਲਾਉਣ ਵਾਲੇ ਲੋਕਾਂ ਦਾ ਹੈ, ਜੁਆਰੀਆਂ ਦਾ ਹੈ, ਕਿਉਂਕਿ ਧਰਮ ਦੀ ਪ੍ਰਾਪਤੀ ਨਾਮ ਨਾਲ ਚਿੱਤ ਜੁੜਦਾ ਹੀ ਉਦੋਂ ਏ ਜਦੋਂ ਮਨੁੱਖ ਸਭ ਕੁਝ ਛੱਡ ਦਿੰਦਾ ਹੈ, ਉਹਦੇ ਤੋਂ ਪਹਿਲਾਂ ਸਭ ਕੁਝ। ਔਰ ਛੱਡਣ ਦੇ ਅਰਥ ਕੱਲੀ ਮਾਇਆ ਛੱਡਣੀ ਨਾ ਸੰਕੜਨਾ, ਘਰ ਛੱਡਣਾ ਨਾ ਸਮਝਣਾ, ਇਹ ਤੇ ਛੋਟੀਆਂ ਜਿਹੀਆਂ ਗੱਲਾਂ ਨੇ, ਮਾਇਆ ਛੱਡ ਦੇਣੀ, ਘਰ ਛੱਡ ਦੇਣਾ, ਵੈਸੇ ਸਾਡੇ ਵਾਸਤੇ ਵੱਡੀਆਂ ਨੇ ਪਰ ਹੈ ਨੇ ਛੋਟੀਆਂ ਧਰਮ ਵਿੱਚ। ਛੱਡਣ ਦਾ ਮਤਲਬ ਹੈ ਵੀ ਅੱਜ ਤੱਕ ਜੋ ਮੈਂ ਆਪਣੇ ਦਿਮਾਗ ਦੇ ਵਿੱਚ ਫੈਸਲੇ ਲਏ ਨੇ, ਮੇਰੇ ਜਿੰਨੇ ਅੱਜ ਤੋਂ ਪਹਿਲੇ ਤਜਰਬੇ ਨੇ, ਮੈਂ ਉਹਨਾਂ ਸਾਰਿਆਂ ਨੂੰ ਝੂਠੇ ਕਰਨਾ, ਉਹ ਗਲਤ ਸਨ ਸਾਰੇ। ਜਿੰਨੀਆਂ ਵਿਚਾਰਾਂ ਮੈਂ ਅੱਜ ਤੱਕ ਬਣਾਈਆਂ ਨੇ ਪੱਕੀਆਂ ਕੀਤੀਆਂ ਨੇ, ਇਹਨੂੰ ਗੁਰਬਾਣੀ ਵਿੱਚ ਕਿਹਾ ਗਿਆ ਆਪਣੀ ਧਾਰੀ। ਆਪਣੀ ਧਾਰੀ ਦਾ ਮਤਲਬ ਆਪਣੇ ਵੱਲੋਂ ਧਾਰਨ ਕੀਤੀ ਹੋਈ ਵਿਚਾਰਧਾਰਾ। ਬਿਨ ਸਹਿ ਦੁਰਮਤ ਆਪਣੀ ਧਾਰੀ। ਜਿੱਦਣ ਗੁਰੂ ਦੀ ਕਿਰਪਾ ਹੁੰਦੀ ਹੈ ਉਦਣ ਮਨੁੱਖ ਦੇ ਮਨ ਵਿੱਚੋਂ ਉਹਦੀ ਆਪਣੀ ਧਾਰਾ ਸਭ ਤੋਂ ਪਹਿਲਾਂ ਟੁੱਟਦੀ। ਧਾਰਨਾ, ਜੀਵਨ ਦੀ ਧਾਰਨਾ, ਸੋਚ ਜਿਹੜੀ ਉਹਨੇ ਬਣਾਈ ਹੋਈ ਹੈ ਉਹ ਇਕਦਮ ਟੁੱਟ ਜਾਂਦੀ ਹੈ ਅੰਦਰੋਂ। ਇਹਨੂੰ ਤੇ ਕਹਿੰਦੇ ਨੇ ਵੀ ਸਿੱਖ ਮਰ ਕੇ ਜਿਉਂਦਾ, ਹੋਰ ਕਿਹੜਾ ਮਰਨਾ। ਉਹ ਸਰੀਰਕ ਦੇ ਤੌਰ ਤੇ ਥੋੜੀ ਮਰਦਾ ਸਿੱਖ, ਸਰੀਰਕ ਤੌਰ ਤੇ ਨਹੀਂ ਮਰਦਾ, ਉਹਦੀ ਧਾਰਨਾ ਮਰਦੀ ਹੈ। ਉਹਦਾ ਸਰੀਰ ਨਹੀਂ ਮਰਦਾ, ਉਹ ਆਪ ਮਰਦਾ ਹੈ ਤੇ ਮਰ ਕੇ ਫਿਰ ਜਿਉਂਦਾ ਹੋ ਜਾਂਦਾ, ਫਿਰ ਉਹਨੂੰ ਨਵਾਂ ਜੀਵਨ ਮਿਲਦਾ। ਤੇ ਇਹ ਜਿੰਨਾ ਚਿਰ ਨਹੀਂ ਛੱਡਦੇ ਉਹਨਾਂ ਚਿਰ ਪਾਠ, ਅਰਦਾਸਾਂ, ਦੇਗਾਂ ਸਭ ਕੁਝ ਚੱਲਦੇ ਰਹਿੰਦਾ, ਉਹਨਾਂ ਚਿਰ ਢੋਲ ਢਮੱਕਾ ਚੱਲਦੇ ਰਹਿੰਦਾ। ਲੋਕ ਵੀ ਕਹਿੰਦੇ ਬੜਾ ਵੱਡਾ ਧਾਰਮ, ਆਪਣਾ ਆਪ ਨਹੀਂ ਛੱਡਦਾ ਮਨੁੱਖ, ਵਹਿੰਦਾ ਨਹੀਂ ਗੁਰੂ ਦੇ ਨਾਲ ਹੋ ਕੇ। ਗੁਰੂ ਤੇਗ ਬਹਾਦਰ ਸਾਹਿਬ ਨੇ ਇੱਕ ਇਹ ਸਭ ਤੋਂ ਵੱਡੀ ਗੱਲ ਕਹੀ ਹੈ ਵੀ ਸਿੱਖ ਆਪਣੇ ਗੁਰੂ ਦੇ ਚਰਨਾਂ ਵਿੱਚ ਡੁੱਲ ਜਾਏ, ਵਹਿ ਜਾਏ। ਤੇ ਇਹਦੇ ਵਾਸਤੇ ਕਿਹਾ ਵੀ ਇਹ ਤਾਂ ਹੋਵੇਗਾ ਵੀ ਗੁਰ ਕਿਰਪਾ ਜਿਹੇ ਨਰਕੋ ਕੀਨੀ ਤੇ ਇਹ ਜੁਗਤ ਪਛਾਣੀ, ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ। ਪਾਣੀ ਦੇ ਵਿੱਚ ਤੁਸੀਂ ਲੋਹਾ ਮਿਲਾਓ, ਟੁਕੜਾ ਰੱਖ ਦਿਓ, ਸਾਰੀ ਉਮਰ ਮਿਲੇਗਾ ਨਹੀਂ ਵੱਖਰਾ ਰਹੇਗਾ। ਪਾਣੀ ਦੇ ਵਿੱਚ ਤੁਸੀਂ ਕੱਪੜਾ ਰੱਖ ਦਿਓ ਵੱਖਰਾ ਰਹੇਗਾ, ਪਾਣੀ ਦੇ ਵਿੱਚ ਪੱਥਰ ਰੱਖ ਦਿਓ ਵੱਖਰਾ ਰਹੇਗਾ। ਜੇ ਪਾਣੀ ਦੇ ਵਿੱਚ ਮਿਲਾਉਣਾ ਕੁਝ ਤੇ ਉਹ ਕੀ ਹੈ, ਉਹ ਪਾਣੀ ਹੈ ਸਿਰਫ, ਉਹਦੇ ਵਰਗਾ ਹੀ ਹੈ। ਤਾਂ ਇਸ ਤਰ੍ਹਾਂ ਉਹਦੇ ਵਿੱਚ ਲੀਨ ਹੋਣ ਦੀ ਅੰਦਰ ਭਾਵਨਾ ਮਤ ਛੱਡਣੀ। ਮਸਤਕ ਕਾਟ ਦਿਓ ਚਰਨਾ ਤਲ, ਗੁਰੂ ਰਾਮਦਾਸ ਜੀ ਨੇ ਤੇ ਸਾਫ ਕਹਿ ਦਿੱਤਾ, ਕਹਿੰਦੇ ਇਸ ਮੱਥੇ ਨੇ ਨਾ, ਮੇਰੀ ਮਤ ਨੇ ਮੈਨੂੰ ਗੁਰੂ ਅਮਰਦਾਸ ਜੀ ਤੋਂ ਬੜੇ ਦੂਰ ਰੱਖਿਆ, ਮੇਰਾ ਚਿੱਤ ਕਰਦਾ ਮੈਨੂੰ ਕੱਟ ਵੱਢ ਕੇ ਗੁਰੂ ਦੇ ਚਰਨਾਂ ਵਿੱਚ ਰੱਖ। ਇਹ ਮਾਸ ਦਾ ਮੱਥਾ ਨਹੀਂ ਸੀ, ਉਹ ਮੱਥਾ ਸੀ ਸਾਡੀਆਂ ਧਾਰਨਾਵਾਂ ਦਾ, ਸਾਡੇ ਵਿਚਾਰਾਂ ਦਾ, ਜਿਹੜੇ ਅਸੀਂ ਪੱਕੇ ਰੱਖ ਕੇ ਅੰਦਰ ਜਿਉਂਦੇ ਉਹਨਾਂ ਨੂੰ ਛੱਡਦੇ ਨਹੀਂ। ਇਸ ਲਈ ਅੱਜ ਦੇ ਬਚਨਾਂ ਦੇ ਅੰਦਰ ਇੱਕ ਗੱਲ ਤੇ ਜ਼ੋਰ ਦਿੱਤਾ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ, ਖੰਡਨ ਕੀਤਾ ਹੈ। ਉਹ ਕਹਿੰਦੇ ਯਾਦ ਰੱਖੇ ਜਿੰਨਾ ਚਿਰ ਭਜਨ ਨਹੀਂ ਇੱਕ ਦਾ, ਇੱਕ ਤੋਂ ਖਾਲੀ ਉਹਨਾਂ ਚਿਰ ਤੀਰਥ ਆਦਿਕ ਦਾਨ ਤੈਨੂੰ ਕੰਮ ਨਹੀਂ ਦੇ ਸਕਦੇ। ਸਾਹਿਬ ਨੇ ਆਰੰਭਤਾ ਕੀਤੀ, ਕਹਿੰਦੇ ਤੀਰਥ ਨਾਨ, ਨਾਨ ਦੇ ਅਰਥ ਨੇ ਨਹਾਉਣਾ, ਤੀਰਥਾਂ ਤੇ ਇਸ਼ਨਾਨ ਕੀਤੇ, ਬੜੇ ਥਾਵਾਂ ਤੇ ਗਏ, ਬੜੇ ਇਸ਼ਨਾਨ ਕੀਤੇ। ਪੁਰਾਣੇ ਸਮੇਂ ਵਿੱਚ ਇਹਦਾ ਮਹੱਤਵ ਸੀ। ਇਹਨੂੰ ਕਹਿੰਦੇ ਨੇ ਵੀ ਮਜਬੂਰੀ ਵਿੱਚ ਦੱਸੇ ਹੋਏ ਕਰਮ ਖਿਆਲ ਰੱਖਣ। ਜਿਹੜੇ ਧਾਰਮਿਕ ਪੁਰਸ਼ਾਂ ਨੇ ਨਾ, ਆਪਾਂ ਥੋੜੀ ਜਿਹੀ ਖੁੱਲੇ ਮਨ ਨਾਲ ਇਹਨੂੰ ਵਿਚਾਰੀਏ ਵੀ ਤੀਰਥ ਦਾ ਜਦੋਂ ਖੰਡਨ ਕਰਨੇ ਆ ਨਾ, ਉਦੋਂ ਵੇਖੀਏ ਚੱਲਿਆ ਕਿੱਥੋਂ, ਕਿਉਂਕਿ ਇਹ ਕਰਮ ਜੇ ਬਿਲਕੁਲ ਹੀ ਇਹ ਪਖੰਡ ਹੈ ਇਸ਼ਨਾਨ ਕਰਨਾ ਕਿਤੇ, ਫਿਰ ਸਿੱਖਾਂ ਵਿੱਚ ਨਾ ਹੁੰਦਾ ਹੈ। ਹੁਣ ਸਿੱਖ ਧਰਮ ਦੇ ਵਿੱਚ ਇਸ਼ਨਾਨ ਦਾ ਮਹੱਤਵ ਹੈ, ਸਰੋਵਰ ਬਣੇ ਨੇ, ਔਰ ਗੁਰੂ ਸਾਹਿਬ ਦੇ ਹੁਕਮਨਾਮਿਆਂ ਦੇ ਵਿੱਚ ਇਹ ਸਾਫ਼ ਲਿਖਿਆ ਗਿਆ ਵੀ ਜਦੋਂ ਕਿਸੇ ਨੂੰ ਕੋਈ ਦੁੱਖ ਹੁੰਦਾ ਸੀ, ਗੁਰੂ ਸਾਹਿਬ ਕਹਿੰਦੇ ਇਸ਼ਨਾਨ ਕਰ। ਇਹ ਆਮ ਮਿਲਦਾ, ਇਹਦੀ ਹੋਰ ਉਦਾਹਰਨ ਮਿਲਦੀ। ਕਈ ਸੱਜਣ ਕਹਿੰਦੇ ਨੇ ਜੀ ਇਹ ਸਰੋਵਰ ਤੇ ਜਦੋਂ ਸਿੱਖ ਆਉਂਦੇ ਸਨ ਨਾ, ਗੁਰੂ ਸਾਹਿਬ ਨੇ ਨਹਾਉਣ ਵਾਸਤੇ ਬਣਾਏ ਸਨ, ਨਹਾਉਣ ਵਾਸਤੇ ਮੈਲ ਲਾਉਣ ਲਈ ਸਨ ਸਰੀਰ ਦੀ। ਤੇ ਫਿਰ ਜਿਹੜਾ ਦਰਬਾਰ ਸਾਹਿਬ ਦਾ ਸਰੋਵਰ ਬਣਾਇਆ, ਜ਼ਰੂਰ ਹਰਿਮੰਦਰ ਸਾਹਿਬ ਦੇ ਨਾਲ ਹੀ ਬਣਾਉਣਾ ਸੀ, ਵੱਖਰਾ ਵੀ ਤੇ ਬਣਾਇਆ ਜਾ ਸਕਦਾ, ਇਸ਼ਨਾਨ ਘਰ ਬਣਾਉਣਾ ਸੀ ਨਾ। ਨਹੀਂ, ਜਿਸ ਵੇਲੇ 18ਵੀਂ ਸਦੀ ਵਿੱਚ ਸਿੱਖਾਂ ਦੇ ਉੱਤੇ ਬਹੁਤ ਵੱਡਾ ਪ੍ਰਤੀਬੰਧ ਸੀ ਸਰਕਾਰ ਵੱਲੋਂ, ਔਰ ਸਰਕਾਰ ਨੇ ਇਹਦਾ ਬਹੁਤ ਜ਼ਿਆਦਾ ਮੁਲਾਂਕਣ ਕੀਤਾ ਸੀ, ਅਹਿਮਦ ਸ਼ਾਹ ਅਬਦਾਲੀ ਨੇ, ਜ਼ਕਰੀਆ ਖਾਨ ਨੇ, ਵੀ ਸਿੱਖ ਤਾਕਤਵਰ ਕਿਉਂ ਨੇ, ਇਹਦੇ ਉੱਤੇ ਸਾਨੂੰ ਵਿਸ਼ਲੇਸ਼ਣ ਕਰਕੇ ਦੱਸੋ। ਤੇ ਉਹਨਾਂ ਨੂੰ ਜਿਹੜੀ ਖ਼ਬਰ ਮਿਲੀ ਸੀ, ਜਿਹੜੀ ਰਿਪੋਰਟ ਮਿਲੀ ਸੀ, ਉਹ ਦੱਸਦੀ ਸੀ ਵੀ ਜਿਹੜਾ ਦਰਬਾਰ ਸਾਹਿਬ ਦਾ ਸਰੋਵਰ ਹੈ, ਜਦੋਂ ਇਹ ਉਹਦੇ ਵਿੱਚ ਇਸ਼ਨਾਨ ਕਰ ਜਾਂਦੇ ਨੇ ਇਹਨਾਂ ਦੀ ਸ਼ਕਤੀ ਵੱਧ ਜਾਂਦੀ ਹੈ। ਇਹ ਸਾਫ ਸੀ ਔਰ ਇਹੀ ਕਾਰਨ ਪਹਿਲਾਂ ਉਹਨਾਂ ਨੇ ਸਰੋਵਰ ਦੇ ਦੁਆਲੇ ਪਹਿਰੇ ਲਾਏ ਵੀ ਕੋਈ ਸਿੱਖ ਇਸ਼ਨਾਨ ਨਾ ਕਰੇ, ਕੋਈ ਸਿੱਖ ਇਸ਼ਨਾਨ ਨਾ ਕਰੇ। ਔਰ ਇਸ ਚੀਜ਼ ਨੂੰ ਹੋਰ ਸਿੱਧ ਕਰਦਾ ਵੀ ਸਿੱਖ ਅੰਮ੍ਰਿਤਸਰ ਜਾਂ ਸਰੋਵਰ ਦੇ ਇਸ਼ਨਾਨ ਨੂੰ ਮਹੱਤਤਾ ਦਿੰਦੇ ਸਨ। ਕਈ ਵਾਰੀ ਸਿੱਖ ਦੋ ਟੁਕੜੀਆਂ ਵਿੱਚ ਆ ਕੇ ਇੱਕ ਟੁਕੜੀ ਮੁਕਾਬਲਾ ਕਰਦੀ ਸੀ ਫੌਜ ਦਾ, ਇੱਕ ਟੁਕੜੀ ਇਸ਼ਨਾਨ ਕਰਦੀ ਸੀ। ਕਿਉਂ ਜ਼ਰੂਰੀ ਸੀ? ਜੇ ਨਹਾਉਣਾ ਹੀ ਹੁੰਦਾ ਤਾਂ ਸਿੱਖ ਜਾਨਾ ਕਿਉਂ ਗਵਾਉਂਦੇ? ਕਿਤੇ ਬਾਹਰ ਬਿਆਸ ਤੇ ਨਹਾ ਲੈਂਦੇ, ਦਰਿਆ ਚੱਲਦਾ ਸੀ, ਹੋਰ ਬੜੇ ਛੱਪੜ ਸਨ, ਹੋਰ ਬੜੇ ਥਾਂ ਸਨ, ਖੂਹ ਸਨ, ਉੱਥੇ ਨਹਾ ਲੈਂਦੇ। ਕਿਉਂ ਆਏ ਇੱਥੇ? ਕਿਉਂ ਸ਼ਹੀਦੀਆਂ ਹੋਈਆਂ ਇਸ਼ਨਾਨ ਕਰਨ ਪਿੱਛੇ? ਜੇ ਇਸ਼ਨਾਨ ਕਰਨਾ ਸਰੀਰ ਦੀ ਮੈਲ ਲਾਉਣੇ ਸੀ? ਨਹੀਂ, ਇਹਦਾ ਕਿਤੇ ਨਾ ਕਿਤੇ ਅਧਿਆਤਮਕ ਜੋੜ ਹੈ, ਸੰਬੰਧ ਹੈ, ਜੁੜਿਆ ਹੋਇਆ ਕੁਝ। ਹਾਂ, ਇਹ ਗੱਲ ਪੱਕੀ ਵੀ ਜੇ ਕੋਈ ਬੰਦਾ ਕਵੇ ਵੀ ਸਾਰਾ ਸਾਲ ਸ਼ਰਾਬ ਪੀਤੀ ਤੇ ਬਾਅਦ ਵਿੱਚ ਅੰਮ੍ਰਿਤਸਰ ਨਾ ਆਏ ਤੇ ਸਾਲ ਦੀ ਸ਼ਰਾਬ ਲੈ ਗਈ ਫਿਰ ਅੱਗੋਂ ਪੀਤੀ, ਫਿਰ ਇਹ ਕਰਮ ਪਖੰਡ ਹੈ, ਬਿਲਕੁਲ ਕੋਈ ਸ਼ੱਕ ਨਹੀਂ, ਬਿਲਕੁਲ ਗਲਤ ਹੈ, ਇਹ ਨਹੀਂ ਪ੍ਰਵਾਨ। ਤਾਂ ਇਹਦੀ ਮਹੱਤਤਾ ਸੀ। ਔਰ ਇੱਕ ਹੋਰ ਇਹਦਾ ਸਬੂਤ ਹੈ ਕਿ ਜਦੋਂ ਸਿੱਖ ਫਿਰ ਵੀ ਨਾ ਇਸ਼ਨਾਨ ਕਰਨੋਂ ਮੁੜੇ, ਫਿਰ ਅਖੀਰਲਾ ਫੈਸਲਾ ਕੀਤਾ ਗਿਆ ਵੀ ਦਰਬਾਰ ਸਾਹਿਬ ਦੇ ਸਰੋਵਰ ਨੂੰ ਮਿੱਟੀ ਨਾਲ ਪੂਰ ਦਿਓ, ਬੰਦ ਕਰ ਦਿਓ। ਇੱਕ ਵਾਰੀ ਸਰੋਵਰ ਵਿੱਚ ਮਿੱਟੀ ਵੀ ਪਾਈ ਗਈ ਸੀ, ਮਿੱਟੀ ਪਾਉਣ ਦੀ ਲੋੜ ਕੀ ਪੈ ਗਈ ਸੀ? ਮਿੱਟੀ ਕਿਉਂ ਪਾਈ? ਮਿੱਟੀ ਤਾਂ ਪਾਈ ਵੀ ਪਾਣੀ ਨਾ ਰਹੇ ਤੇ ਸਾਫ਼ ਦਿਸ ਰਿਹਾ। ਤਾਂ ਇੱਕ ਗੱਲ ਪੱਕੀ ਹੈ, ਕਿਤੇ ਨਾ ਕਿਤੇ ਸਿੱਖ ਦੇ ਜੀਵਨ ਵਿੱਚ ਡੂੰਘੇ ਥਾਂ ਤੇ ਅਰਦਾਸ ਵਿੱਚ ਉਹ ਕਹਿੰਦਾ ਹੈ ਵੀ ਜਿੱਥੇ ਮੈਨੂੰ ਆਪਣੇ ਦਰਸ਼ਨ ਦੇ ਉੱਥੇ ਇਸ਼ਨਾਨ ਵੀ ਦੇ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ। ਦਰਸ਼ਨ ਕਿਹਦੇ? ਕੀਰਤਨ ਦੇ, ਬਾਣੀ ਦੇ, ਗੁਰੂ ਗ੍ਰੰਥ ਸਾਹਿਬ ਦੇ। ਹਾਂ, ਇਹ ਗੱਲ ਜ਼ਰੂਰ ਹੈ ਵੀ ਇਕੱਲੇ ਇਸ਼ਨਾਨ ਨਾ ਹੋਣ, ਦਰਸ਼ਨ ਵੀ ਹੋਵੇ ਨਾਲ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਸੁਣੀਏ, ਵਿਚਾਰ ਨੂੰ ਸੁਣੀਏ, ਫਿਰ ਇਸ਼ਨਾਨ ਪ੍ਰਵਾਨ ਹੈ। ਜੇ ਇਕੱਲਾ ਇਸ਼ਨਾਨ ਹੈ ਫਿਰ ਉਹ ਨਹਾਉਣਾ ਹੀ ਰਹਿ ਜਾਏਗਾ, ਫਿਰ ਨਹੀਂ ਕੰਮ ਦੇਗਾ। ਤਾਂ ਇਸ ਢੰਗ ਦੇ ਨਾਲ ਇਸ਼ਨਾਨ ਦੀ ਮਹੱਤਤਾ ਰਹੀ ਹੈ। ਪਰ ਜੇ ਉਹ ਇਕੱਲਾ ਇਸ਼ਨਾਨ ਰਹਿ ਗਿਆ, ਗੁਰੂ ਨਾਲ ਧੋਖਾ ਕਰਨ ਦਾ ਯਤਨ ਕੀਤਾ, ਗੁਰੂ ਦੀ ਮਤ ਨਹੀਂ ਧਾਰਨ ਕੀਤੀ, ਉਹ ਫਿਰ ਕਰਮ ਕਾਂਡ ਬਣ ਗਿਆ, ਫਿਰ ਉਹ ਤੰਦਰੁਸਤੀ ਕਿਵੇਂ ਦੇ ਸਕਦਾ? ਤਾਂ ਹਜ਼ੂਰ ਨੇ ਇੱਥੇ ਬਚਨ ਕੀਤੇ, ਕਹਿੰਦੇ ਬਹੁਤੇ ਲੋਕ ਇੱਕ ਦੇ ਪਿਆਰ ਤੋਂ ਬਿਨਾਂ ਤੀਰਥਾਂ ਦਾ ਇਸ਼ਨਾਨ ਕਰਦੇ ਨੇ। ਤੀਰਥ ਨਾਮ ਹੈ ਅਸਲ ਵਿੱਚ, ਨਾਮ ਨਾਲ ਵੀ ਸਿੱਖ ਜੁੜੇ। ਤਾਂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਤੀਰਥ ਨਾਨ ਦਇਆ ਦਮ ਦਾਨ। ਦਇਆ, ਝੂਠੀ ਦਇਆ, ਲੋਕਾਂ ਨੂੰ ਵਿਖਾਉਣ ਵਾਸਤੇ ਛਬੀਲ ਲਾ ਦੇਣੀ, ਲੋਕਾਂ ਨੂੰ ਵਿਖਾਉਣ ਵਾਸਤੇ ਕੱਪੜੇ ਵੰਡਣੇ, ਲੋਕਾਂ ਨੂੰ ਵਿਖਾਉਣ ਵਾਸਤੇ ਲੰਗਰ ਲਾਉਣੇ, ਇਹ ਹੈ ਝੂਠੀ ਦਇਆ। ਸੱਚੀ ਦਇਆ ਕਿਹੜੀ ਹੈ? ਕਿਸੇ ਗਰੀਬ ਨੂੰ ਵੇਖ ਕੇ ਤਰਸ ਦਾ ਇੱਕ ਹੜ ਆਉਣਾ ਅੰਦਰ ਤੇ ਤਰਸ ਵਿੱਚ ਆ ਕੇ ਦੇਣਾ, ਉਹਨੂੰ ਕਹਿੰਦੇ ਨੇ ਦਇਆ। ਦੂਜੇ ਦੀ ਠੰਡ ਆਪਣੇ ਆਪ ਨੂੰ ਮਹਿਸੂਸ ਹੋਣੀ, ਦੂਜੇ ਦੀ ਗਰਮੀ ਆਪਣੇ ਆਪ ਨੂੰ ਮਹਿਸੂਸ ਹੋਣੀ ਵੀ ਇਹਨੂੰ ਗਰਮੀ ਲੱਗ ਰਹੀ, ਦੂਜੇ ਦੀ ਭੁੱਖ ਆਪਣੇ ਆਪ ਨੂੰ ਮਹਿਸੂਸ ਹੋਣੀ, ਇਹਨੂੰ ਕਹਿੰਦੇ ਅਸਲ ਦਇਆ। ਵੀ ਦੂਸਰੇ ਜਿਹੜੇ ਨੇ, ਜਿਹੜਾ ਸੁੱਖ ਮੈਨੂੰ ਪ੍ਰਾਪਤ ਹੋਇਆ ਉਹ ਦੂਜਿਆਂ ਨੂੰ ਵੀ ਹੋ ਜਾਏ। ਪਰ ਅਸੀਂ ਤੇ ਸੁਖੀ ਤਾਂ ਹੁੰਦੇ ਹਾਂ ਜੇ ਦੂਜੇ ਦੁਖੀ ਹੋਣ ਦੇ। ਸੱਚ ਹੈ, ਸਾਡਾ ਦੁੱਖ ਹੋਰ ਕੋਈ ਨਹੀਂ, ਸਾਡਾ ਸੁੱਖ ਉਦਣ ਵੱਧਦਾ ਹੈ ਜਿੱਦਣ ਕੋਈ ਦੁਖੀ ਹੁੰਦਾ ਹੈ। ਇਹ ਨਹੀਂ ਹੁੰਦਾ ਵੀ ਅਸੀਂ ਸੁਖੀ ਹੋਏ ਤੇ ਨਾਲ ਦੇ ਸਾਰੇ ਹੋ ਗਏ ਸੁਖੀ, ਫਿਰ ਸੁੱਖ ਦਾ ਸਵਾਦ ਕੋਈ ਨਹੀਂ ਆਉਂਦਾ। ਸੁੱਖ ਦਾ ਸਵਾਦ ਹੁਣ ਉਸ ਦਿਨ ਆਉਂਦਾ ਜਿੱਦਣ ਨਾਲ ਦਾ ਦੁਖੀ ਹੋਵੇ, ਦੂਜਾ ਦੁਖੀ, ਫਿਰ ਬੰਦਾ ਅੰਦਰੋਂ ਖੁਸ਼। ਇਹ ਰੋਗ ਹੈ ਇੱਕ ਬੜਾ ਡੂੰਘਾ, ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਦੇ ਨਾਮ ਦੀ ਦਾਤ ਵਸ ਜਾਂਦੀ, ਉਹ ਸਾਰੇ ਸੰਸਾਰ ਨੂੰ ਸੁਖੀ ਵੇਖਣਾ ਚਾਹੁੰਦੇ, ਆਨੰਦਿਤ ਵੇਖਣਾ ਚਾਹੁੰਦੇ, ਉਹਨੂੰ ਕਹਿੰਦੇ ਦਇਆ। ਪਰ ਝੂਠੀ ਦਇਆ ਪ੍ਰਵਾਨ ਨਹੀਂ। ਫਿਰ ਕਹਿੰਦੇ ਦਮ ਦਾਨ। ਦਮ ਕਹਿੰਦੇ ਦਮੜੇ ਨੂੰ, ਮਾਇਆ ਨੂੰ। ਕੁਝ ਲੋਕ ਦਮੜਿਆਂ ਦਾ ਦਾਨ ਵੀ ਕਰਦੇ ਨੇ। ਫਿਰ ਕਹਿੰਦੇ ਸੋ ਸੰਜਮ ਨੇਮ। ਕਈਆਂ ਨੇ ਸੰਜਮ ਤੇ ਨੇਮ ਬੜੇ ਨਿਭਾਏ, ਇਸ ਵੇਲੇ ਰੋਟੀ ਖਾਣੀ, ਇਸ ਵੇਲੇ ਉੱਠਣਾ ਹੈ, ਇਸ ਵੇਲੇ ਜਾਗਣਾ ਹੈ, ਸੌਣਾ ਹੈ, ਇਧਰ ਨੂੰ ਮੂੰਹ ਕਰਕੇ ਇਸ਼ਨਾਨ ਕਰਨਾ, ਬੜੇ ਤਰੀਕੇ ਨਿਭਾ ਦਿੱਤੇ, ਪੱਗ ਦਾ ਵਲ ਇਧਰੋਂ ਦੀ ਲਿਆਉਣਾ, ਬੜੇ ਮਿਣ ਮਿਣ ਕੇ ਕੀਤੇ ਕੰਮ, ਬੜਾ ਕੁਝ ਨਿਭਾ ਦਿੱਤਾ। ਹੁਣ ਇੱਥੇ ਮੈਂ ਬੇਨਤੀ ਕਰਾਂ, ਇਹ ਨੇਮ ਜਿਹੜਾ ਹੈ ਸਿੱਖ ਦੇ ਜੀਵਨ ਵਿੱਚ ਮਾੜਾ ਨਹੀਂ, ਇਹਦੇ ਅਰਥ ਇਹ ਨਾ ਕੱਢਣਾ ਵੀ ਨੇਮ ਦੀ ਨਿਖੇਧੀ ਹੈ ਇੱਥੇ ਜਾਂ ਸੰਜਮ ਦੀ ਨਿਖੇਧੀ। ਗੁਰੂ ਸਾਹਿਬ ਸਿਰਫ ਇਹ ਕਹਿਣਾ ਚਾਹੁੰਦੇ ਨੇ, ਜ਼ੋਰ ਦੇ ਰਹੇ ਨੇ ਕਿ ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲਿਖ, ਨੇਮ ਰੱਖ, ਕਿਉਂਕਿ ਨੇਮ ਤੋਂ ਬਿਨਾਂ ਮਨੁੱਖ ਪਸ਼ੂ ਹੈ, ਪਸ਼ੂ ਤੋਂ ਵੀ ਨਿਯਮ ਹੈ, ਪਸ਼ੂ ਸਾਰੇ ਨੇਮ ਵਿੱਚ ਜਾਂਦੇ ਨੇ, ਨੇਮ ਦਾ ਅਰਥ ਹੈ ਨਿਯਮ। ਤਾਂ ਇਹ ਵੀ ਤਾਂ ਹੀ ਪ੍ਰਵਾਨ ਹਨ ਨੇਮ ਜਿਹੜੇ, ਜੇ ਇੱਕ ਨਾਲ ਰੰਗਿਆ ਜਾਏ। ਹਜ਼ੂਰ ਕਹਿੰਦੇ ਅਨੇਕ ਵਿਸ਼ੇਖ ਹੈ, ਕਈ ਪ੍ਰਕਾਰ ਦੇ ਨੇਮੀਆਂ ਨੂੰ ਵੇਖਿਆ, ਸੰਜਮ ਧਾਰੀਆਂ ਨੂੰ ਵੇਖਿਆ। ਫਿਰ ਕਹਿੰਦੇ ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਜਮਾਨ ਸਵਾਨ ਕੇ ਪੇਖੈ। ਵੇਦ ਵੀ ਵੇਖੇ, ਪੁਰਾਣ ਵੀ, ਕਤੇਬ ਪੜ੍ਹੇ, ਕੁਰਾਨ ਪੜ੍ਹਿਆ, ਬੜਾ ਕੁਝ ਕੀਤਾ, ਸਾਰੇ ਜਮਾਨੇ ਤੇ ਜ਼ਮੀਨ ਦੇ ਸਾਰੇ ਧਰਮ ਵੇਖੇ ਨੇ। ਸਬਾਨ ਕੇ ਪਿੱਖ ਹੈ, ਇਹਨਾਂ ਸਾਰਿਆਂ ਲਫ਼ਜ਼ਾਂ ਦੇ ਪਿੱਛੇ ਜਿਵੇਂ ਪਿੱਖ ਹੈ, ਵਿਸਿੱਖ ਹੈ, ਦਿੱਖ ਹੈ, ਦੁਲਾਵਾਂ ਪਈਆਂ ਹੋਈਆਂ, ਇਹ ਬੜਾ ਵੱਡਾ ਇਸ਼ਾਰਾ ਕਰਦੀਆਂ ਨੇ। ਜੇ ਹੁੰਦਾ ਨਾ ਇੱਥੇ ਇੱਕ ਲਾਂ ਪੇਖੇ, ਇਹਦੇ ਅਰਥ ਇਹ ਬਣਦੇ ਨੇ ਵੀ ਅਸੀਂ ਵੇਖਿਆ ਵੀ ਇਸ ਤਰ੍ਹਾਂ ਦੇ ਕਰਮ ਹੈਣ ਸੰਸਾਰ ਵਿੱਚ। ਇਹ ਸਵਈਆ ਬੜਾ ਗੋਹਜ ਅਰਥ ਰੱਖਦਾ, ਕਿਉਂਕਿ ਇਹਦੇ ਵਿੱਚ ਉੱਪਰ ਸਾਰੇ ਧਾਰਮਿਕ ਕਰਮ ਗਿਣੇ ਨੇ ਤੇ ਵਿੱਚ ਇੱਕ ਲਫ਼ਜ਼ ਆਇਆ ਭੂਪਤ। ਭੂਪਤ ਦਾ ਮਤਲਬ ਹੈ ਅਮੀਰ ਬੰਦਾ, ਭੂਪਤ ਦਾ ਮਤਲਬ ਹੈ ਭੂ ਦਾ ਮਤਲਬ ਹੈ ਧਰਤੀ, ਪਤੀ ਦਾ ਮਤਲਬ ਹੈ ਧਰਤੀ ਦਾ ਮਾਲਕ, ਭੂਪਤ ਦਾ ਮਤਲਬ ਹੈ ਰਾਜਾ। ਇਸ ਸਵਈਏ ਵਿੱਚ ਬਾਕੀ ਸਾਰੇ ਧਾਰਮਿਕ ਕਰਮ ਗਿਣ ਕੇ ਵਿੱਚ ਰਾਜੇ ਦਾ ਨਾਂ ਕਿਉਂ ਲਿਆ ਹੈ, ਇਹਦਾ ਕੀ ਕਾਰਨ? ਤੇ ਸਾਰਿਆਂ ਪਿਛਲੇ ਅੱਖਰਾਂ ਦੇ ਉੱਤੇ ਦੁਲਾਵਾਂ ਨੇ, ਦਿੱਖ ਹੈ, ਲਿਖ ਹੈ, ਪਿੱਖ ਹੈ, ਇਹਦਾ ਅਰਥ ਹੈ ਜੇ ਕਿਸੇ ਸੰਸਾਰੀ ਬੰਦੇ ਕੋਲ ਸੰਸਾਰ ਦਾ ਧਨ ਬਹੁਤਾ ਹੋਵੇ, ਕੋਈ ਰਾਜਾ ਹੋਵੇ, ਮਾਇਆ ਦੀ ਕੋਈ ਕਮੀ ਨਹੀਂ, ਉਸ ਮਾਇਆ ਦੀ ਵਰਤੋਂ ਕਰਕੇ ਉਹ ਭੂਪਤ ਤੀਰਥਾਂ ਦੀਆਂ ਯਾਤਰਾਵਾਂ ਵੀ ਕਰ ਲਵੇ, ਝੂਠੀ ਦਇਆ ਵੀ ਕਰ ਲਵੇ, ਝੂਠਾ ਦਾਨ ਵੀ ਕਰ ਲਵੇ, ਝੂਠੇ ਸੰਜਮ ਵੀ ਪਾਲ ਲਵੇ, ਪੈਸੇ ਦੇ ਦੇ ਕੇ ਵੇਦ ਪੁਰਾਣ ਕਿਤੇਬ ਵੀ ਪੜ੍ਹਾ ਲਵੇ, ਪੌਣ ਅਹਾਰੀਆਂ ਨੂੰ ਜਤੀਆਂ ਨੂੰ ਲੰਗਰ ਵੀ ਛਕਾ ਲਵੇ, ਜੇ ਉਹ ਬੰਦਾ ਖੁਦ ਨਾਮ ਨਹੀਂ ਜਪਦਾ। ਹਜ਼ੂਰ ਕਹਿੰਦੇ ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲਿਖ, ਇੱਕ ਵੀ ਕਰਮ ਲੇਖੇ ਵਿੱਚ ਨਹੀਂ ਪੈਂਦਾ। ਇਸ ਤਰ੍ਹਾਂ ਦੇ ਜਿਹੜੇ ਲੋਕ ਹਜ਼ੂਰ ਨੇ ਕਹੇ, ਫਿਰ ਕਹਿੰਦੇ ਪੌਣ ਅਹਾਰ, ਪੌਣ ਅਹਾਰ ਦੇ ਅਰਥ ਨੇ ਰੋਟੀ ਦੀ ਥਾਂ ਤੇ ਹਵਾ ਖਾਣ ਵਾਲੇ, ਇਹ ਇੱਕ ਯੋਗ ਮਤ ਦੀ ਅਵਸਥਾ ਹੈ ਜਿੱਥੇ ਪਹੁੰਚ ਕੇ ਯੋਗੀ ਅੰਨ ਦੀ ਵਰਤੋਂ ਨਹੀਂ ਕਰਦਾ, ਉਹ ਸਰੀਰ ਦੇ ਐਸੇ ਭੇਦਾਂ ਨੂੰ ਜਾਣ ਲੈਂਦਾ ਹੈ ਕਿ ਉਹ ਆਪਣੇ ਸਰੀਰ ਦੀ ਐਨਰਜੀ ਨੂੰ ਖਤਮ ਨਹੀਂ ਹੋਣ ਦਿੰਦਾ। ਭੋਜਨ ਕੀ ਹੈ? ਸਰੀਰ ਦੀ ਐਨਰਜੀ ਹੈ, ਵਿਟਾਮਿਨ ਤੱਤ ਨੇ, ਉਹ ਆਪਣੇ ਤੱਤਾਂ ਦਾ ਵਿਨਾਸ਼ ਨਹੀਂ ਹੋਣ ਦਿੰਦਾ ਅੰਦਰੋਂ ਧਿਆਨ ਦੀ ਯੁਗਤੀ ਦੁਆਰਾ, ਉੱਥੇ ਫਿਰ ਉਹਨੂੰ ਰੋਟੀ ਨਹੀਂ ਖਾਣੀ ਪੈਂਦੀ, ਉਹ ਫਿਰ ਬਾਹਰੋਂ ਹਵਾ ਦੇ ਵਿੱਚੋਂ ਕੁਝ ਤੱਤ ਖਿੱਚ ਲੈਂਦਾ, ਉਹਨੂੰ ਕਹਿੰਦੇ ਪੌਣ ਅਹਾਰੀ, ਹਵਾ ਖਾ ਕੇ ਗੁਜ਼ਾਰਾ ਕਰ ਲੈਂਦਾ, ਹਵਾ ਵਿੱਚੋਂ ਪਾਣੀ ਵੀ ਲੈ ਲੈਂਦਾ ਕਿਉਂਕਿ ਪਾਣੀ ਹਵਾ ਦੇ ਵਿੱਚ ਹੈ, ਆਕਸੀਜਨ ਦੀ ਵਿਲੱਖਣਤਾ ਹੀ ਤਾਂ ਹੈ ਕਿਉਂਕਿ ਉਹਦੇ ਵਿੱਚ ਪਾਣੀ ਹੈ, ਅਸੀਂ ਆਕਸੀਜਨ ਨਹੀਂ ਪੀਂਦੇ, ਪਾਣੀ ਪੀਂਦੇ ਹਾਂ, ਉਹ ਜਿਉਂਦਾ ਰੱਖਦੀ। ਤਾਂ ਉਹ ਵਿੱਚੋਂ ਇੱਥੋਂ ਖਿੱਚ ਲੈਂਦਾ ਸਾਰਾ ਭੋਜਨ ਵੀ। ਇਸ ਤਰ੍ਹਾਂ ਦੇ ਫਿਰ ਕਈ ਸਰੀਰ ਹੋਏ ਜਿਹੜੇ ਬਿਨਾਂ ਯੋਗ ਤੋਂ ਇਸ ਤਰ੍ਹਾਂ ਜਿੰਦਾ ਰਹਿ ਸਕਦੇ, ਕਈ ਕਈ ਸਰੀਰ ਐਸੇ ਨੇ ਜਿਨ੍ਹਾਂ ਦੀ ਖੁਰਾਕ ਬਿਲਕੁਲ ਥੋੜੀ, ਸਰੀਰ ਬੜੇ ਤੰਦਰੁਸਤ ਰਹਿੰਦੇ ਨੇ। ਤੁਸੀਂ ਵੇਖੋਗੇ ਕਈ ਸਰੀਰ ਬਹੁਤ ਜ਼ਿਆਦਾ ਖਾਂਦੇ ਨੇ ਫਿਰ ਵੀ ਉਹ ਕਮਜ਼ੋਰ ਰਹਿੰਦੇ, ਕਈ ਸਰੀਰ ਬਿਲਕੁਲ ਘੱਟ ਖਾਂਦੇ ਫਿਰ ਵੀ ਤਾਕਤਵਰ ਰਹਿੰਦੇ ਨੇ। ਤਾਂ ਇਹ ਪੌਣ ਹਾਰ ਜਤੀ ਜਤ ਧਾਰ, ਜਿਨ੍ਹਾਂ ਨੇ ਜਤ ਧਾਰਨ ਕੀਤਾ, ਜਤੀ ਨੇ ਸਭ ਐਸੋ ਵਿਚਾਰ, ਸਾਰਿਆਂ ਨੂੰ ਵਿਚਾਰ ਕੇ ਕਹਿੰਦੇ ਹਜ਼ਾਰਕ ਦੇਖੈ, ਹਜ਼ਾਰਾਂ ਦੀ ਗਿਣਤੀ ਵਿੱਚ ਦੇਖ ਲਵੇ, ਯਾਨੀ ਕਿ ਦੇਖੇ ਹਨ ਜਾਂ ਕੋਈ ਦੇਖ ਲਵੇਗਾ। ਅਖੀਰ ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ। ਜਿੰਨਾ ਚਿਰ ਇਹ ਸਾਰੇ ਕਰਮਧਾਰੀ ਭਗਵਾਨ ਨੂੰ ਨਹੀਂ ਭਜਦੇ ਭਾਵ ਅਕਾਲ ਪੁਰਖ ਵਾਹਿਗੁਰੂ ਦੀ ਬੰਦਗੀ ਨਹੀਂ ਕਰਦੇ, ਇਹ ਸਾਰੇ ਭੂਪਤ ਸੰਸਾਰੀ ਜਾਂ ਹੋਰ ਲੋਕ ਏਕ ਰਤੀ ਬਿਨ ਇੱਕ ਦੇ ਪਿਆਰ ਵਿੱਚ ਨਹੀਂ ਰੰਗੇ ਗਏ, ਕਿਉਂਕਿ ਸਤਿਗੁਰੂ ਨੇ ਸਦੀਵ ਇੱਕ ਨਾਲ ਜੋੜਿਆ। ਏਕ ਨਾ ਲਿਖੈ, ਇਹਨਾਂ ਉਪਰਲੇ ਕਰਮਾਂ ਵਿੱਚੋਂ ਇੱਕ ਵੀ ਲੇਖੇ ਵਿੱਚ ਪੈਣ ਵਾਲਾ ਨਹੀਂ, ਕੰਮ ਆਉਣ ਵਾਲਾ ਨਹੀਂ। ਇਹ ਤਾਂ ਹੀ ਸਭ ਕੁਝ ਪ੍ਰਵਾਨ ਹੈ ਜੇ ਨਾਮ ਅੰਦਰ ਟਿਕਿਆ, ਤੇ ਜਿਹਦੇ ਅੰਦਰ ਨਾਮ ਆ ਗਿਆ ਉਹਨਾਂ ਨੂੰ ਇਹਨਾਂ ਕਰਮਾਂ ਦੀ ਜ਼ਰੂਰਤ ਨਹੀਂ ਹੈ। ਸਤਿਗੁਰੂ ਨੇ ਇਹਨਾਂ ਕਰਮਾਂ ਦਾ ਨਾਮ ਲੈ ਕੇ ਕਿਹਾ ਪਿਆਰੇ ਇਨ ਵਿਦ ਮਿਲਣ ਨਾ ਜਾਈ, ਇਸ ਤਰ੍ਹਾਂ ਮਿਲਿਆ ਨਹੀਂ ਜਾ ਸਕਦਾ। ਸੋ ਸਤਿਗੁਰੂ ਕਿਰਪਾ ਕਰਨ ਆਪਣੇ ਦਰੋਂ ਕਰੋਂ ਇਹ ਸੁਮਤ ਜੋ ਬਾਣੀ ਵਿੱਚ ਲਿਖੀ ਹੈ ਸਾਨੂੰ ਪ੍ਰਾਪਤ ਹੋਵੇ ਔਰ ਜੀਵਨ ਸਫਲ ਕਰ ਸਕੀਏ। ਇੰਨੀਆਂ ਬੇਨਤੀਆਂ ਪ੍ਰਵਾਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।